ਸਤਨਾਮ ਵਾਹਿਗੁਰੂ ਸਾਹਿਬ ਜੀ। ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾਨਾ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾਨਾ ਬੜੇ ਉੱਚਾ ਹੋਵੇ ਕੋਏ ਇਸ ਉੱਚੇ ਕੋ ਜਾਣੇ ਸੋਏ ਜੇ ਬੜੇ ਆਪ ਜਾਣੇ ਆਪ ਨਾਨਕ ਨਦਰੀ ਕਰਮੀ ਦਾਤ ਜੇ ਬੜੇ ਆਪ ਜਾਣੇ ਆਪ ਨਾਨਕ ਨਦਰੀ ਕਰਮੀ ਦਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਭਾਏ ਮਾਨ ਗੁਰੂ ਰੂਪ ਸਾਧ ਸੰਗਤ ਜੀਓ, ਅੱਜ ਦਾ ਪ੍ਰਕਰਨ ਆਪ ਜੀ ਨੇ ਜੋ ਸਰਵਣ ਕੀਤਾ ਹੈ, ਜਪਜੀ ਸਾਹਿਬ ਵਿੱਚ 24 ਨੰਬਰ ਪੌੜੀ ਹੈ। ਇਹਨਾਂ ਬਚਨਾਂ ਵਿੱਚ ਹਜ਼ੂਰ ਨੇ ਦੋ ਲਫ਼ਜ਼ ਵਰਤੇ, ਇੱਕ ਥਾਂ ਹੈ ਤੇ ਦੂਸਰਾ ਨਾਉਂ ਹੈ। ਅਕਾਲ ਪੁਰਖ ਵਾਹਿਗੁਰੂ ਦੇ ਨਿਵਾਸ ਦੀ ਥਾਂ, ਉਹਦਾ ਅਸਥਾਨ, ਉਸ ਦੀ ਰਿਹਾਇਸ਼, ਉਹ ਕਿਸ ਥਾਂ ਤੇ ਨਿਵਾਸ ਰੱਖਦਾ ਹੈ, ਉਹਦੇ ਬਾਰੇ ਸਤਿਗੁਰੂ ਨੇ ਦੱਸਿਆ ਹੈ। ਫਿਰ ਦੂਸਰਾ ਲਫ਼ਜ਼ ਵਰਤਿਆ ਹੈ ਨਾਉਂ। ਨਾਉਂ ਦਾ ਮਤਲਬ ਹੈ ਉਸਦਾ ਨਾਮ ਕੀ ਹੈ। ਫਿਰ ਅੱਗੇ ਬਚਨ ਕਿਹਾ, ਕਹਿੰਦੇ ਜਿਹੜਾ ਮਨੁੱਖ ਨਾਉਂ ਨੂੰ ਜਾਣ ਲੈਂਦਾ, ਨਾਮ ਨੂੰ, ਜਿਹੜਾ ਇੰਨਾ ਉੱਚਾ ਹੋ ਜਾਂਦਾ ਜਿੰਨਾ ਉੱਚਾ ਨਾਮ ਹੈ, ਤਾਂ ਉਹ ਉਸ ਥਾਂ ਤੱਕ ਪਹੁੰਚ ਜਾਂਦਾ ਹੈ ਜਿੱਥੇ ਉਹਦਾ ਨਿਵਾਸ ਹੈ, ਜਿੱਥੇ ਉਹਦੀ ਰਿਹਾਇਸ਼ ਹੈ, ਜਿੱਥੇ ਉਹ ਰਹਿੰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭਾਵੇਂ ਕਿ ਪਰਮਾਤਮਾ ਅਪਹੁੰਚ ਹੈ, ਉਹਦੇ ਤੱਕ ਕੋਈ ਪਹੁੰਚ ਨਹੀਂ ਰੱਖ ਸਕਦਾ, ਪਰ ਫਿਰ ਵੀ ਕੁਝ ਗੱਲਾਂ ਬਾਣੀ ਵਿੱਚ ਦੱਸੀਆਂ ਨੇ, ਉਹਦਾ ਨਿਵਾਸ ਕਿਹੜੀ ਕਿਹੜੀ ਥਾਂ ਤੇ ਹੈ। ਤਿੰਨ ਚਾਰ ਤਰੀਕਿਆਂ ਦੇ ਨਾਲ ਹਜ਼ੂਰ ਨੇ ਸਮਝਾਇਆ ਹੈ, ਤਾਂ ਉਹ ਤਿੰਨ ਚਾਰ ਚੀਜ਼ਾਂ ਗੁਰਬਾਣੀ ਵਿੱਚ ਸਤਿਗੁਰੂ ਨੇ ਵਰਣਨ ਕੀਤੀਆਂ ਵੀ ਉਹਦਾ ਨਿਵਾਸ ਕਿੱਥੇ ਹੈ, ਜਿਹਨੂੰ ਅਸੀਂ ਜਪ ਰਹੇ ਹਾਂ, ਜਪਣ ਵਾਲੇ ਦੇ ਮਨ ਵਿੱਚ ਉਹਦਾ ਕੋਈ ਨਾ ਕੋਈ ਵਜੂਦ ਤੇ ਹੋਣਾ ਚਾਹੀਦਾ, ਇਸ ਤਰ੍ਹਾਂ ਕਿਵੇਂ ਜਪੇਗਾ ਉਸਨੂੰ। ਉਹਦਾ ਕੋਈ ਨਾ ਕੋਈ, ਭਾਵੇਂ ਉਹ ਅਣਦਿਸਦਾ ਹੈ, ਗੁਰਬਾਣੀ ਵਿੱਚ ਇਹ ਬਚਨ ਆਉਂਦੇ ਨੇ ਕਿ ਕੋਈ ਉਸਦਾ ਰੂਪ ਨਹੀਂ, ਕੋਈ ਰੇਖ ਨਹੀਂ, ਕੋਈ ਰੰਗ ਨਹੀਂ, ਕੋਈ ਤਾਤ ਨਹੀਂ, ਕੋਈ ਮਾਤ ਨਹੀਂ, ਕੁਝ ਵੀ ਨਹੀਂ ਹੈ। ਪਰ ਜਿਹੜੇ ਇਸ ਰਾਹ 'ਤੇ ਤੁਰਨ ਵਾਲੇ ਲੋਕ ਨੇ, ਉਹਨਾਂ ਨੂੰ ਕੋਈ ਨਾ ਕੋਈ ਸਹਾਰਾ ਤਾਂ ਚਾਹੀਦਾ, ਜਿਹਦੇ ਸਹਾਰੇ 'ਤੇ ਉਹ ਇਹਨੂੰ ਕਰਨ, ਨਹੀਂ ਤਾਂ ਉਹ ਆਵਾਗਾਨ ਭਟਕਦੇ ਰਹਿਣਗੇ। ਤਾਂ ਉਹਦੇ ਵਾਸਤੇ ਸਤਿਗੁਰਾਂ ਨੇ ਬਾਣੀ ਵਿੱਚ ਬਚਨ ਕੀਤੇ ਨੇ। साहब कहिंदे उहदे निवास दा जिहड़ा टिकाणा है, एक तां इह कहा कि इह जग सच्चे की है कोठड़ी। इह जिन्ना जगत है, जिन्नी समगरी है, जिन्ने जीव हन, इह सारा उहदा ही रूप है, उह इहदे विच रहिंदा है। एक पहला टिकाणा, पहला थां, पहला अस्थान गुरबाणी विच दस्या है कि जो कुछ इस अख नाल देखिया जा रहा है, अस्थूल है, मिट्टी का बनिया होया, यह सारे इहदे विच जिहड़ा उहदा निवास है। यह जग सच्चे की है कोठड़ी। इत्थे एक गल समझण वाली है कि कोठड़ी विच ते जिहड़ा विच रहिंदा है दो वक्रे वक्रे ने। यह जगत उहदा रूप नहीं, उहदा घर है, भावें कहा कि उहदा रूप ही है, पर कोठड़ी का मतलब हुंदा घर। आपां कहने ये फलाने का घर है, तो घर नूं मिलन नाल घर वाला नहीं मिलता। जे उहदे बाहरले पासे खलो के उस घर दे नाल दो चार आपां गल्लां कर लईए, जिहड़ा उहदे विच रहिंदा है, जिस दा निवास है उहदे विच, उह वखरा है ते घर वखरा है, दो चीजां ने। ਤਾਂ ਉਹਦੇ ਵਿੱਚ ਸਾਨੂੰ ਅੰਤਰ ਲੱਭਣਾ ਪਏਗਾ। ਸੰਸਾਰ ਉਹਦਾ ਹੀ ਹੈ। ਇਹ ਜੱਗ ਸੱਚੇ ਕੀ ਹੈ ਕੋਠੜੀ। ਸਾਰਿਆਂ ਜਿੰਨੇ ਸਰੀਰ ਨੇ ਉਹਦੇ ਘਰ ਨੇ, ਉਹਦੀ ਕੋਠੀ ਹੈ। ਜਿਹੜੇ ਧਾਰਮਿਕ ਨੇ ਉਹ ਵੀ, ਜਿਹੜੇ ਪਾਪੀ ਨੇ ਉਹ ਵੀ, ਉਹਦੀ ਕੋਠੜੀ ਹੈ, ਉਹਨਾਂ ਵਿੱਚ ਵੀ ਰਹਿੰਦਾ ਹੈ, ਸਾਰਿਆਂ ਵਿੱਚ ਹੈ। ਜਿਹੜੇ ਉਹਨੂੰ ਨਹੀਂ ਮੰਨਦੇ ਉਹਨਾਂ ਦੇ ਵਿੱਚ ਵੀ ਹੈ। ਤਾਂ ਘਰ ਵਿੱਚ ਰਹਿਣ ਵਾਲਾ ਤੇ ਘਰ ਦੋ ਵੱਖਰੇ ਨੇ। ਇਸ ਕਰਕੇ ਜਗਤ ਤੇ ਪਰਮਾਤਮਾ, ਸੰਸਾਰ ਦੇ ਅੰਦਰ ਰੱਬ ਹੈ, ਸੰਸਾਰ ਰੱਬ ਨਹੀਂ ਹੈ। ਇਹ ਤਾਂ ਉਹਦਾ ਬਣਾਇਆ ਹੋਇਆ ਇੱਕ ਘਰ ਹੈ, ਤਾਂ ਇਹਦੇ ਵਿੱਚ ਸਾਨੂੰ ਜਾਣਾ ਪਏਗਾ, ਇਹਦੇ ਵਿੱਚੋਂ ਲੱਭਣਾ ਪਏਗਾ। ਪਰ ਇਹਦੇ ਨਾਲ ਸਿੱਧਾ ਕੋਈ ਨਹੀਂ ਇਹਦੇ ਵਿੱਚੋਂ ਵੇਖ ਸਕਦਾ, ਭਾਵੇਂ ਕਿੰਨੇ ਵਿਚਾਰ ਦਿੱਤੇ ਜਾਂਦੇ ਨੇ। ਸਾਰੇ ਲੋਕ ਉਹਦਾ ਹੀ ਰੂਪ ਨੇ, ਸਾਰਿਆਂ ਨੂੰ ਰੱਬ ਦਾ ਰੂਪ ਸਮਝਣਾ ਚਾਹੀਦਾ, ਸਾਰੇ ਲੋਕ ਸਮਝ ਵੀ ਲੈਂਦੇ, ਪਰ ਇਸ ਤਰ੍ਹਾਂ ਇਹਦੇ ਵਿੱਚੋਂ ਉਹਦੇ ਦੀਦਾਰ ਨਹੀਂ ਹੁੰਦੇ। ਇੱਕ ਪਹਿਲਾ ਟਿਕਾਣਾ ਮੈਂ ਆਪ ਜੀ ਨਾਲ ਸਾਂਝਾ ਕੀਤਾ ਜੋ ਗੁਰਬਾਣੀ ਵਿੱਚ ਹੈ। ਦੂਜੇ ਨੰਬਰ 'ਤੇ ਸਤਿਗੁਰੂ ਨੇ ਬਚਨ ਕੀਤੇ ਕਿ ਸਤਿਗੁਰ ਵਿੱਚ ਆਪ ਰੱਖਿਓਨ। ਦੂਜੇ ਨੰਬਰ 'ਤੇ ਰੱਬ ਦਾ ਜਿਹੜਾ ਨਿਵਾਸ ਹੈ, ਬਹੁਤਾ ਹੈ ਤਾਂ ਇੱਕ, ਸਾਰਿਆਂ ਥਾਵਾਂ 'ਤੇ ਘੱਟ ਘੱਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ, ਜਲ ਥਲ ਮਈ ਅਲ ਪੂਰਿਆ ਸੁਆਮੀ ਸਿਰਜਣਹਾਰ। ਪਾਣੀ ਵਿੱਚ ਵੀ ਹੈ, ਥਲ ਦਾ ਅਰਥ ਹੈ ਧਰਤੀ ਵਿੱਚ ਵੀ ਹੈ, ਮਈ ਅਲ ਦਾ ਅਰਥ ਇਸ ਖਾਲੀ ਥਾਂ ਵਿੱਚ ਵੀ ਹੈ, ਪਰ ਇੱਥੇ ਉਹ ਖਿਲਰਿਆ ਹੋਇਆ ਅਤੇ ਇੱਕ ਥਾਂ 'ਤੇ ਕਹਿ ਦਿੱਤਾ ਕਿ ਸਤਿਗੁਰ ਵਿੱਚ ਆਪ ਰੱਖੇ ਹੋਣ। ਹੁਣ ਦੂਜੇ ਨੰਬਰ 'ਤੇ ਕਿਹਾ ਵੀ ਸਤਿਗੁਰੂ ਦੇ ਅੰਦਰ ਹੈ। ਸਤਿਗੁਰੂ ਦਾ ਇੱਥੇ ਮਤਲਬ ਹੋਵੇਗਾ ਸ਼ਬਦ, ਸ਼ਬਦ ਦੇ ਵਿੱਚ ਉਹਦਾ ਨਿਵਾਸ ਹੈ। ਜਿਵੇਂ ਸਾਰੀ ਦੁਨੀਆ ਵਿੱਚ ਉਹਦਾ ਨਿਵਾਸ ਦੱਸਿਆ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ, ਸਤਿਗੁਰੂ ਵਿੱਚ ਇਸ ਤਰ੍ਹਾਂ ਦਾ ਉਹਦਾ ਨਿਵਾਸ ਨਹੀਂ। ਉੱਥੇ ਉਹਦਾ ਕੇਂਦਰ ਹੈ, ਉੱਥੇ ਉਹ ਸੰਘਣਾ ਹੈ। ਜਿਵੇਂ ਤੁਸੀਂ ਇੱਥੇ ਬੈਠੇ ਹੋ, ਇੱਕ ਗੁਰਦੁਆਰਾ ਹੈ ਅਤੇ ਇੱਕ ਗੁਰੂ ਹੈ, ਦੋਵਾਂ ਵਿੱਚ ਬੜਾ ਫਰਕ ਹੈ। ਗੁਰੂ ਦੀ ਥਾਂ ਥੋੜ੍ਹੀ ਜਿਹੀ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਮਾਨ ਹੈ। ਅਸੀਂ ਸਾਰੇ ਗੁਰਦੁਆਰੇ ਵਿੱਚ ਆਵਾਂਗੇ, ਪਰ ਇਸ ਤਰ੍ਹਾਂ ਕਿਤੇ ਬੰਦਾ ਨਹੀਂ ਝੁਕਦਾ, ਸਤਿਕਾਰ ਨਹੀਂ ਕਰਦਾ, ਤੁਰਦਾ ਫਿਰਦਾ ਹੈ, ਗੱਲਬਾਤ ਵੀ ਕਰ ਲੈਂਦਾ। ਪਰ ਜਦੋਂ ਸਾਰੇ ਗੁਰਦੁਆਰੇ ਵਿੱਚ, ਭਾਵੇਂ ਉਹ 10 ਏਕੜ ਵਿੱਚ ਹੋਵੇ, ਉਸ 10 ਏਕੜ ਦੇ ਵਿੱਚੋਂ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ, ਉੱਥੇ ਆ ਕੇ ਆਉਣ ਵਾਲੇ ਦੀ ਜਿਹੜੀ ਤੌਰ ਤਰੀਕਾ ਬਦਲ ਜਾਏਗਾ, ਇੱਕਦਮ ਹੱਥ ਜੋੜ ਲਏਗਾ, ਝੁਕੇਗਾ, ਸਤਿਕਾਰ ਵਿੱਚ ਆ ਜਾਏਗਾ। ਕਿਉਂ? ਇੱਕ ਗੁਰਦੁਆਰਾ ਹੈ ਅਤੇ ਇੱਕ ਗੁਰੂ ਦਾ ਥਾਂ ਹੈ, ਦੋ ਵੱਖਰੇ ਨੇ। ਇਸ ਕਰਕੇ ਸਤਿਗੁਰੂ ਵਿੱਚ ਆਪ ਰੱਖੇ ਹੋਣ ਹੈ ਤਾਂ ਉਹ ਸਾਰਿਆਂ ਥਾਵਾਂ 'ਤੇ, ਪਰ ਸੰਘਣੇ ਤੌਰ 'ਤੇ ਕਹੀਏ, ਜਿੱਥੇ ਉਹ ਇਕੱਠਾ ਜ਼ਿਆਦਾ ਰਹਿੰਦਾ, ਉਹ ਸਤਿਗੁਰੂ ਵਿੱਚ ਹੈ। ਸਤਿਗੁਰੂ ਦੇ ਅਰਥ ਨੇ ਸ਼ਬਦ, ਸ਼ਬਦ ਵਿੱਚ ਉਹਦਾ ਨਿਵਾਸ ਹੈ। ਇਹ ਸਤਿਗੁਰੂ ਜਿਹੜਾ ਲਫ਼ਜ਼ ਹੈ ਅਤੇ ਗੁਰੂ ਜਿਹੜਾ ਲਫ਼ਜ਼ ਹੈ, ਇਹਨਾਂ ਵਿੱਚ ਫਰਕ ਹੈ। ਗੁਰੂ ਦਾ ਮਤਲਬ ਹੈ ਰਾਹ ਦਿਖਾਉਣ ਵਾਲਾ, ਹਨੇਰੇ ਵਿੱਚ ਚਾਨਣ ਕਰਨ ਵਾਲਾ। ਤਾਂ ਗੁਰੂ ਦੀ ਪਦਵੀ ਜਿਹੜੀ ਹੈ, ਪੰਜ ਪਿਆਰਿਆਂ ਨੂੰ ਸਤਿਗੁਰੂ ਨੇ ਦਿੱਤੀ, ਸਰੀਰਧਾਰੀ ਸਨ। ਪਰ ਜਿਹੜਾ ਸਤਿਗੁਰੂ ਲਫ਼ਜ਼ ਹੈ, ਸਤ ਦਾ ਮਤਲਬ ਹੁੰਦਾ ਹੈ ਸਦਾ, ਸਦਾ ਕਾਇਮ ਰਹਿਣ ਵਾਲਾ, ਜਿਹਦਾ ਜਨਮ ਵੀ ਨਹੀਂ ਹੋਇਆ, ਨਾ ਉਹ ਬੱਚਾ ਹੈ, ਨਾ ਉਹ 20 ਸਾਲ ਦਾ ਹੈ, ਨਾ ਉਹ 100 ਸਾਲ ਦਾ ਹੈ। ਕਦੀ ਅਸੀਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਜੀ 300 ਸਾਲ ਦੇ ਹੋ ਗਏ, ਇਹ ਲਫ਼ਜ਼ ਨਹੀਂ ਵਰਤੇ ਜਾਣਗੇ। ਇਹ ਸ਼ਬਦ ਕਦੀ ਨਹੀਂ ਕਹਿ ਜਾ ਸਕਦੇ ਕਿ ਅੱਜ ਤੋਂ 500-700 ਸਾਲ ਲੰਘ ਗਏ ਅਤੇ ਕੋਈ ਆਦਮੀ ਕਹੇਗਾ ਜੀ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ 1000ਵੀਂ ਵਰ੍ਹੇ ਗੰਢ ਹੈ। ਨਹੀਂ ਕਿਹਾ ਜਾ ਸਕਦਾ, ਕਿਉਂਕਿ ਜਨਮ ਹੀ ਕੋਈ ਨਹੀਂ ਹੈ, ਸ਼ਬਦ ਪਹਿਲਾਂ ਹੀ ਆਇਆ ਸੀ। ਤਾਂ ਉਹਦੀ ਉਮਰ ਨਹੀਂ ਹੈ ਜਿਹੜਾ ਦੂਜਾ ਰੂਪ, ਜਿਹਨੂੰ ਸਤਿਗੁਰੂ ਕਹਿੰਦੇ ਨੇ, ਉਹਦਾ ਮਤਲਬ ਹੈ ਜਿਹੜਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਸ਼ਬਦ ਕਦੀ ਨਾਸ਼ਮਾਨ ਨਹੀਂ। ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਅੰਦਰਲਾ ਰੂਪ ਹੈ, ਸ਼ਬਦ ਸਰੂਪ ਹੈ ਜਿਹੜਾ, ਉਹ ਕਦੀ ਨਾਸ਼ਮਾਨ ਨਹੀਂ ਹੁੰਦਾ, ਉਹ ਸਦਾ ਕਾਇਮ ਰਹਿੰਦਾ ਹੈ। ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਹੋਰ ਬਚਨ ਕੀਤੇ ਬਾਣੀ ਦੇ ਵਿੱਚ, ਸਦ ਹੁਕਮ ਤੁਮਾਰਾ ਤਖਤ ਨਿਵਾਸੀ, ਆਏ ਨਾ ਜਾਵੇ ਮੇਰਾ ਪ੍ਰਭ ਅਵਿਨਾਸੀ। ਉਹ ਹੈ ਸਤਿਗੁਰੂ। ਬਾਕੀ ਜਦੋਂ ਪੰਜ ਪਿਆਰਿਆਂ ਦੀ ਗੱਲ ਆਉਂਦੀ ਹੈ ਤੇ ਉਹਨਾਂ ਨੂੰ ਗੁਰੂ ਕਹਿ ਸਕਦੇ ਹਾਂ। ਪੰਥ ਨੂੰ ਤੇ ਗ੍ਰੰਥ ਨੂੰ ਗੁਰਤਾ ਗੱਦੀ ਦਿੱਤੀ ਨਾ, ਉਹਦਾ ਮਤਲਬ ਸੀ, ਗੁਰੂ ਦਾ ਮਤਲਬ ਹੈ ਜੋ ਵਕਤੀ ਤੌਰ ਤੇ ਗੁਰੂ ਦੀ ਪਦਵੀ ਤੇ ਆਏ ਨੇ, ਸਰੀਰਧਾਰੀ ਹੋ ਕੇ ਆਏ, ਭਾਵੇਂ ਉਹਨਾਂ ਨੂੰ ਵੀ 10 ਪਾਤਸ਼ਾਹੀਆਂ ਨੂੰ ਅਸੀਂ ਸਤਿਗੁਰੂ ਸਤਿਕਾਰ ਨਾਲ ਤਾਂ ਕਹਿੰਦੇ ਹਾਂ ਕਿਉਂਕਿ ਉਹਨਾਂ ਦੇ ਵਿੱਚ ਹੀ ਇਹ ਸ਼ਬਦ ਸੀ। ਗੁਰੂ ਨਾਨਕ ਦੇਵ ਜੀ ਦੇ ਅੰਦਰ ਸ਼ਬਦ ਸਰੂਪ ਸੀ ਸਤਿਗੁਰੂ, ਤਾਂ ਉਹਨਾਂ ਨੂੰ ਕਿਹਾ ਹੈ ਸਤਿਗੁਰੂ ਨੇ। ਫਿਰ ਉਹਨਾਂ ਨੇ ਜਦੋਂ ਗੁਰਤਾ ਗੱਦੀ ਦੂਸਰੇ ਗੁਰੂ ਸਾਹਿਬਾਨ ਨੂੰ ਦਿੱਤੀ ਤਾਂ ਉਹ ਸ਼ਬਦ, ਇਤਿਹਾਸ ਕਹਿੰਦਾ ਹੈ ਕਿ ਉਹ ਪੋਥੀ ਜਿਹੜੀ ਹੈ ਗੁਰੂ ਅੰਗਦ ਜੀ ਨੂੰ ਦੇ ਦਿੱਤੀ, ਕਿਉਂਕਿ ਸ਼ਬਦ ਨੂੰ ਅੱਗੇ ਪਾਸ ਕਰਨਾ ਸੀ ਸਰੀਰਾਂ ਦੇ ਵਿੱਚੋਂ, ਇੱਕ ਸਰੀਰ ਵਿੱਚੋਂ ਦੂਸਰੇ ਵਿੱਚ ਪਾਸ ਕਰਨਾ ਸੀ, ਅਤੇ ਇਹ ਤਾਂ ਪਾਸ ਕਰਨਾ ਪਿਆ 10 ਸਰੀਰਾਂ ਵਿੱਚੋਂ ਸਤਿਗੁਰੂ ਸ਼ਬਦ ਨੂੰ, ਕਿਉਂਕਿ ਇਸ ਸ਼ਬਦ ਨੂੰ ਸਰੀਰ ਵਿੱਚ ਕਿਵੇਂ ਹੰਡਾਉਣਾ ਹੈ, ਇਹ ਕਰਕੇ ਵਿਖਾਉਣਾ ਸੀ ਸਾਨੂੰ, ਵੀ ਆਉਣ ਵਾਲੇ ਲੋਕ ਕਹਿਣਗੇ ਵੀ ਇਹ ਤਾਂ ਗਿਆਨ ਹੀ ਨਾ, ਇਕੱਲਾ ਗਿਆਨ ਹੈ। ਤਾਂ ਇਹ ਹੰਡਾਉਣ ਵਾਸਤੇ 10 ਸਰੀਰ ਵਿੱਚ ਲਿਆਂਦੇ ਗੁਰੂ ਨੇ, ਸਤਿਗੁਰੂ ਨੇ, ਸ਼ਬਦ ਨੇ 10 ਸਰੀਰ ਬਣਾਏ ਆਪਣੇ। 10 ਸਰੀਰਾਂ ਦੇ ਵਿੱਚ ਪ੍ਰੈਕਟੀਕਲ ਕਰਕੇ ਵੇਖਿਆ ਵੀ ਸ਼ਬਦ ਨੂੰ ਜਪਣਾ ਕਿਵੇਂ ਹੈ, ਸ਼ਬਦ ਨੂੰ ਮੰਨਣਾ ਕਿਵੇਂ ਹੈ, ਸ਼ਬਦ ਨਾਲ ਪਿਆਰ ਕਿਵੇਂ ਕਰਨਾ ਹੈ, ਗੁਰਬਾਣੀ ਨੂੰ ਜਿਉਣਾ ਕਿਵੇਂ ਹੈ ਜੀਵਨ ਵਿੱਚ, ਕਰਕੇ ਸਾਨੂੰ ਦਿਖਾਇਆ ਵੀ ਤੁਸੀਂ ਬਾਅਦ ਵਿੱਚ ਜਦੋਂ ਉਹ 10 ਸਰੀਰ ਗੁਰੂ ਸਾਹਿਬ ਨੇ ਸੰਕੋਚ ਲਏ ਤੇ ਜਿਹੜਾ ਵਿਚਲਾ ਸ਼ਬਦ ਸੀ ਉਹ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਪ੍ਰਗਟ ਕਰ ਦਿੱਤਾ ਤੇ ਸਾਡੇ ਵਾਸਤੇ ਹੁਕਮ ਕੀਤਾ, ਕਹਿਣ ਲੱਗੇ ਹੁਣ ਮੈਂ 10 ਸਰੀਰਾਂ ਦੇ ਵਿੱਚ ਇਸ ਸ਼ਬਦ ਨੂੰ ਕਰਕੇ ਜੀ ਕੇ ਮੰਨ ਕੇ ਤੁਹਾਨੂੰ ਦਿਖਾ ਦਿੱਤਾ ਭਾਈ, ਹੁਣ ਇਸ ਸ਼ਬਦ ਨੂੰ ਤੁਸੀਂ ਆਪਣੇ ਸਰੀਰਾਂ ਦੇ ਵਿੱਚ ਕਮਾਉਣਾ ਹੈ, ਆਪਣੇ ਸਰੀਰਾਂ 'ਚ ਕਮਾਉਣਾ ਹੈ। ਤਾਂ ਹੀ ਬਚਨ ਕੀਤਾ ਸੀ ਵੀ ਗੁਰੂ ਮਾਨਿਓ, ਇਹ ਠੀਕ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਝੁਕਣਾ, ਨਮਸਕਾਰ ਕਰਨੀ, ਪੂਜਾ ਕਰਨੀ, ਸਤਿਕਾਰ ਕਰਨਾ, ਵੱਧ ਤੋਂ ਵੱਧ ਕਰਨਾ ਚਾਹੀਦਾ, ਪਰ ਇਸ ਦੋਹਰੇ ਦੇ ਤੁਸੀਂ ਭਾਵ ਅਰਥ ਲੈਣੇ। ਇੱਥੇ ਪੂਜਾ ਦੀ ਗੱਲ ਨਹੀਂ, ਇੱਥੇ ਕਹਿੰਦੇ ਗੁਰੂ ਮਾਨਿਓ ਗ੍ਰੰਥ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਜੋ ਕੁਝ ਲਿਖਿਆ ਹੈ ਉਹਨੂੰ ਮੰਨਣਾ ਹੈ, ਫਿਰ ਪੂਜਣਾ ਨਹੀਂ। ਜਿਹਨੂੰ ਮੰਨ ਲਈਏ ਪੂਜਾ ਦਾ ਸਵਾਦ ਕਰਨ ਦਾ ਹੁੰਦਾ ਹੀ ਉਹਨੂੰ ਹੈ, ਦੂਸਰੇ ਨੂੰ ਬੰਦਾ ਪੂਜਦਾ ਹੀ ਕੋਈ ਨਹੀਂ, ਯਾਦ ਰੱਖਣਾ। ਜਿਹਨੂੰ ਪਹਿਲਾਂ ਮੰਨ ਲਿਆ ਨਾ, ਪੈਰਾਂ ਨੂੰ ਹੱਥ ਲਾਉਣ ਦਾ ਤੇ ਸਵਾਦ ਹੀ ਉਹਨੂੰ ਹੁੰਦਾ ਜਿਹਦੇ ਨਾਲ ਪਿਆਰ ਹੋਵੇ, ਜਿਹਦੀ ਗੱਲ ਮੰਨ ਲਈਏ। ਜਿਹਦੇ ਨਾਲ ਪਿਆਰ ਹੀ ਨਹੀਂ, ਜਿਹਦੇ ਨਾਲ ਸਾਡਾ ਸੁਨੇਹ ਹੀ ਨਹੀਂ, ਜਿਹਦਾ ਅਸੀਂ ਹੁਕਮ ਹੀ ਨਹੀਂ ਮੰਨਿਆ ਕਦੇ ਜੀਵਨ ਦੇ ਅੰਦਰ, ਤਾਂ ਉਹਨੂੰ ਮੱਥਾ ਟੇਕਣਾ ਤਾਂ ਇਸ ਤਰ੍ਹਾਂ ਹੋ ਗਿਆ ਕਿ ਅਪਰਾਧੀ ਦੂਣਾ ਨਿਵੇ, ਉਹ ਝੁਕਣਾ ਉਹਨਾਂ ਤਿੰਨ ਨੀਤੀਆਂ ਦਾ ਇੱਕ ਹਿੱਸਾ ਹੈ ਜਿਹਨੂੰ ਸਭ ਤੋਂ ਪਹਿਲਾਂ ਕਹਿੰਦੇ ਸ਼ਾਮ, ਦਾਮ ਤੇ ਦੰਡ। ਸ਼ਾਮ ਦਾ ਮਤਲਬ ਹੈ ਸ਼ਰਨ ਆ ਕੇ ਅਗਲੇ ਨੂੰ ਮਾਰਨਾ, ਸ਼ਰਨ ਆ ਜਾਣਾ, ਸ਼ਰਨ ਆ ਕੇ ਧੋਖਾ ਦੇਣਾ। ਰਾਜਨੀਤੀ ਦੇ ਤਿੰਨ ਇਹ ਨੀਤੀਆਂ ਨੇ ਰਾਜਨੀਤੀ ਦੀਆਂ ਕਿ ਜਾਂ ਤੇ ਪਹਿਲਾਂ ਸ਼ਰਨ ਵਿੱਚ ਜਾਓ, ਜਾਂ ਫਿਰ ਦਾਮ, ਜਾਂ ਮਾਇਆ ਚੜ੍ਹਾਓ ਤੇ ਉਹਨੂੰ ਖਰੀਦੋ। ਤੀਸਰਾ ਹੈ ਦੰਡ, ਫਿਰ ਆਪਣੇ ਹੱਥਾਂ ਦੀ ਵਰਤੋਂ ਕਰੋ ਤੇ ਉਹਨੂੰ ਖਤਮ ਕਰੋ। ਤਾਂ ਜਿਹੜਾ ਇਕੱਲਾ ਝੁਕਣਾ ਹੈ ਪਹਿਲਾਂ, ਇਕੱਲੀ ਪੂਜਾ ਹੈ, ਇਹ ਹੈ ਬੰਦੇ ਦਾ ਸਿਸਟਮ। ਮੰਨਣਾ ਨਹੀਂ ਤੇ ਪੂਜਣਾ, ਬੰਦਾ ਸੋਚਦਾ ਗੁਰੂ ਦੀਆਂ ਅੱਖਾਂ ਵਿੱਚ ਧੋਖਾ ਦੇ ਦੇਈਏ ਗੁਰੂ ਨੂੰ, ਵੀ ਅਸੀਂ ਬੜਾ ਝੁਕੇ ਹਾਂ ਜੀ, ਇੱਧਰੋਂ ਵੀ ਮੱਥਾ ਟੇਕਿਆ, ਪਰਲੇ ਪਾਸਿਓਂ ਵੀ, ਇੱਕ ਪਿੱਛੋਂ ਦੀ ਇੱਕ ਇੱਧਰੋਂ, ਫਿਰ ਬੈਕ ਵੀ ਗਏ ਹਾਂ ਵਾਪਸ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਭਾਈ ਮੇਰਾ ਆਹ ਥੋੜ੍ਹੀ ਜਿਹੀ ਗੱਲ ਮੰਨ, ਉਹ ਕਹਿੰਦੇ ਨੇ ਹੋਰ ਬੜੇ ਸਿੱਖ ਨੇ, ਉਹ ਆਪੇ ਮੰਨ ਲੈਣਗੇ, ਅਸੀਂ ਮੱਥਾ ਤੁਹਾਨੂੰ ਟੇਕ ਦਿੰਦੇ ਹਾਂ, ਤਾਂ ਉਹ ਪੂਜਾ ਨਹੀਂ ਹੈ। ਪੂਜਾ ਦਾ ਸਵਾਦ ਹੀ ਉਦੋਂ ਆਉਂਦਾ ਹੈ ਕਿ ਜਦੋਂ ਬੰਦਾ ਪਹਿਲਾਂ ਮੰਨੇ, ਤੇ ਮੰਨਣ ਤੋਂ ਬਾਅਦ ਜਿੱਦਣ ਪਹਿਲੀ ਵਾਰੀ ਮੱਥਾ ਟੇਕਿਆ, ਪਤਾ ਲੱਗ ਜਾਏਗਾ ਵੀ ਇਹੀ ਭਗਤੀ ਬਣ ਗਈ, ਨਮਸਕਾਰ ਕਰਨੀ। ਫਿਰ ਭਾਵੇਂ ਤੁਸੀਂ ਇੱਕ ਵਾਰੀ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਨੂੰ 10 ਵਾਰੀ, 15 ਵਾਰੀ, ਸਾਰਾ ਦਿਨ ਜਿੰਨੀ ਵਾਰੀ ਨਮਸਕਾਰ ਹੋਏਗੀ ਉਨੀ ਵਾਰੀ ਭਾਗ ਬਣਨਗੇ, ਉਨੀ ਵਾਰੀ ਜੀਵਨ ਉੱਚਾ ਹੋਏਗਾ। ਪਰ ਨੀਅਤ ਦੇ ਵਿੱਚ ਮਨੌਤ ਨਹੀਂ ਤਾਂ ਉਹਦਾ ਕੋਈ ਅਰਥ ਨਹੀਂ ਹੋ ਸਕਦਾ। ਤਾਂ ਸਤਿਗੁਰੂ ਨੇ ਬਚਨ ਕੀਤੇ ਕਿ ਸਤਿਗੁਰੂ ਵਿੱਚ ਆਪ ਰੱਖਿਓਨ, ਸ਼ਬਦ ਦੇ ਵਿੱਚ ਦੂਸਰਾ ਨਿਵਾਸ ਹੈ ਜਿਹਨੂੰ ਉੱਚਾ ਥਾਨ ਕਿਹਾ ਗਿਆ, ਸ਼ਬਦ ਦੇ ਵਿੱਚ ਉਹਦਾ ਨਿਵਾਸ ਹੈ। ਸਤਿਗੁਰੂ ਵਿੱਚ ਆਪ ਰੱਖਿਓਨ ਦੂਜਾ ਥਾਂ ਹੈ ਸਤਿਗੁਰੂ ਦੇ ਅੰਦਰ, ਸ਼ਬਦ ਦੇ ਵਿੱਚ, ਬਾਣੀ ਦੇ ਵਿੱਚ। ਹੁਣ ਤੀਜਾ ਜਿਹੜਾ ਨਿਵਾਸ ਗੁਰੂ ਸਾਹਿਬ ਨੇ ਦੱਸਿਆ, ਜਿਹੜਾ ਸਾਡੇ ਕੰਮ ਆਉਣਾ ਸਭ ਤੋਂ ਸੌਖਾ, ਨਾ ਤੇ ਅਸੀਂ ਇਹ ਜੱਗ ਸੱਚੇ ਕੀ ਹੈ ਕੋਠੜੀ ਉਹਦੇ ਵਿੱਚੋਂ ਲੱਭ ਸਕਦੇ ਹਾਂ, ਇੰਨੀ ਸਮਰੱਥਾ ਨਹੀਂ ਹੈ। ਕਿਉਂਕਿ ਜੇ ਸਾਨੂੰ ਰੱਬ ਦਿਸੇਗਾ, ਆਪਣੇ ਮਿੱਤਰਾਂ ਵਿੱਚੋਂ ਦਿਸੇਗਾ, ਦੁਸ਼ਮਣਾਂ ਵਿੱਚੋਂ ਨਹੀਂ ਦਿਸੇਗਾ। ਅਸੀਂ ਕਹਾਂਗੇ ਇਹਨਾਂ ਵਿੱਚ ਰੱਬ ਹੈ, ਜਿਨ੍ਹਾਂ ਦੇ ਨਾਲ ਨਿੱਜੀ ਸਵਾਰਥ ਹੈ, ਜਿਹੜੇ ਸਾਡੇ ਵਿਰੋਧੀ ਨੇ ਉਹਨਾਂ ਵਿੱਚ ਨਜ਼ਰ ਨਹੀਂ ਆਏਗਾ। ਤੇ ਇਹ ਕਿਰਿਆ ਜਿਹੜੀ ਅਧੂਰੀ ਰਹਿ ਜਾਏਗੀ ਸੰਸਾਰ ਵਿੱਚੋਂ ਰੱਬ ਨੂੰ ਵੇਖਣ ਦੀ, ਇਹ ਵੀ ਸਾਡੇ ਕੰਮ ਨਹੀਂ ਆਉਣੀ, ਬਿਲਕੁਲ ਨਹੀਂ ਆਉਣੀ। ਇਹਨੂੰ ਕਰਨ ਦਾ ਯਤਨ ਵੀ ਨਾ ਕਰਨਾ, ਐਵੇਂ ਝੂਠ ਹੈ ਸਾਰਾ। ਆ ਰਾਜਨੀਤਿਕ ਲੋਕ ਧੋਖਾ ਦੇਣ ਵਾਲੇ ਲੋਕਾਂ ਨੂੰ ਕਹਿ ਦਿੰਦੇ ਸਾਰਿਆਂ ਵਿੱਚ ਹੀ ਰੱਬ ਹੈ, ਪਰ ਉਸ ਥਾਂ ਤੇ ਜਾ ਕੇ ਵੇਖਣ ਦਾ ਕੋਈ ਲਾਭ ਨਹੀਂ ਅਜੇ। ਉੱਥੇ ਅਖੀਰਲੀ ਸਟੇਜ ਹੈ ਜਦੋਂ ਦੁਨੀਆਂ ਦੇ ਵਿੱਚੋਂ ਰੱਬ ਦਿਸਣ ਲੱਗ ਪਏ, ਉਹ ਬ੍ਰਹਮ ਗਿਆਨੀ ਦੀ ਇੱਕ ਦਿਵ ਦ੍ਰਿਸ਼ਟੀ ਹੈ, ਉਹਦੀ ਨਜ਼ਰ ਖੁੱਲ ਜਾਂਦੀ ਹੈ, ਉਹਨੂੰ ਉਹਦੇ ਤੋਂ ਬਿਨਾਂ ਦੂਸਰਾ ਨਜ਼ਰ ਨਹੀਂ ਆਉਂਦਾ। ਫਿਰ ਚੋਰ ਵਿੱਚ ਵੀ ਉਹ, ਝੂਠੇ ਆਦਮੀ ਵਿੱਚ ਵੀ ਉਹਦਾ ਹੀ ਨੂਰ, ਜਿਹੜਾ ਨਸ਼ਈ ਹੈ ਉਹਦੇ ਵਿੱਚ ਵੀ ਉਹਦਾ ਹੀ ਰੂਪ, ਜਿਹੜਾ ਪੁੰਨੀ ਹੈ ਉਹਦੇ ਵਿੱਚ ਵੀ। ਤਾਂ ਸਾਰਿਆਂ ਵਿੱਚ ਨਜ਼ਰ ਆਉਣਾ ਇਹ ਸੋਚ ਸਮਝ ਕੇ ਨਹੀਂ, ਜਿਨ੍ਹਾਂ ਨੇ ਇਹ ਸ਼ੁਰੂਆਤ ਕਿੱਥੋਂ ਹੋਵੇਗੀ। ਇਹ ਜਿਹੜਾ ਤੀਸਰਾ ਰੂਪ ਹੈ, ਸਤਿਗੁਰੂ ਨੇ ਬਚਨ ਕੀਤੇ ਕਿ ਇੱਕ ਪਰਮਾਤਮਾ ਦਾ ਨਿਵਾਸ ਹੈ ਉਹਦੇ ਸੇਵਕਾਂ ਦੇ ਅੰਦਰ, ਇਹ ਤੀਜਾ ਹੈ ਜਿਹਨੂੰ ਸਾਧ ਸੰਗਤ ਕਿਹਾ ਗੁਰੂ ਸਾਹਿਬ ਨੇ, ਉਹਨਾਂ ਸੇਵਕਾਂ ਦੇ ਵਿੱਚ ਉਹਦਾ ਨਿਵਾਸ। ਇਹ ਤਿੰਨ ਟਿਕਾਣੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਉਹਦੇ ਦੱਸੇ ਨੇ, ਜਿਹਨੂੰ ਜਾਣੇ ਅਣਜਾਣੇ ਬੰਦਾ ਜਪਦਾ ਰਹਿੰਦਾ, ਜਿਹਨੂੰ ਗਾਹੇ ਬਗਾਹੇ ਬੋਲਦਾ ਵੀ ਮੈਂ ਵੀ ਰੱਬ ਨੂੰ ਜਪ ਰਿਹਾ, ਮੈਂ ਜਪਜੀ ਸਾਹਿਬ ਪੜ੍ਹ ਰਿਹਾ, ਵਿੱਚ ਵਿੱਚ ਤੁਕਾਂ ਵੀ ਆਉਂਦੀਆਂ ਨੇ ਇਹਨੂੰ ਪੁਕਾਰਨ ਦੀਆਂ, ਮਿਲਣ ਦੀਆਂ, ਅਣਜਾਣੇ ਵਿੱਚ ਪੜ੍ਹੀ ਜਾਂਦਾ। ਉਹਦੇ ਤਿੰਨ ਥਾਂ ਦੱਸੇ ਤੇ ਸ਼ੁਰੂਆਤ ਕਹੀ, ਜੇ ਤੂੰ ਉਹਦੇ ਥਾਂ ਤੱਕ ਜਾਣਾ ਤੇ ਤੂੰ ਸ਼ੁਰੂਆਤ ਕਰ ਪਹਿਲਾਂ ਸਾਧ ਸੰਗਤ ਤੋਂ, ਇੱਥੇ ਉਹਦਾ ਨਿਵਾਸ ਸਭ ਤੋਂ ਸੰਘਣਾ, ਜਿੱਥੇ ਤੁਸੀਂ ਬੈਠੇ ਹੋਏ ਹੋ ਇੱਥੇ ਉਹਦਾ ਸਭ ਤੋਂ ਸੰਘਣਾ ਤੇ ਸਾਡੇ ਕੰਮ ਆਉਣ ਵਾਲਾ, ਸਾਡੇ ਜੀਵਨ ਵਿੱਚ ਸਾਨੂੰ ਮਿਲਣ ਵਾਲਾ ਜਲਦੀ, ਜਿਹੜਾ ਕਿ ਸਾਧ ਸੰਗਤ ਦਾ ਸਵਰੂਪ ਹੈ, ਉਹ ਸਰੀਰ, ਉਹ ਤਨ, ਉਹ ਮਨੁੱਖ ਜਿਨ੍ਹਾਂ ਦੇ ਵਿੱਚ ਨਾਮ ਦੀ ਕਿਣਕਾ ਜਿਹੜਾ ਟਿਕ ਗਿਆ, ਉਹਨਾਂ ਥਾਵਾਂ ਦੇ ਉੱਤੇ ਬਹਿਣ ਦੇ ਨਾਲ ਬੰਦੇ ਦਾ ਸੰਪਰਕ ਸਹਿਜੇ ਸਹਿਜੇ ਦੂਜੇ ਰੂਪ ਨਾਲ ਹੋ ਜਾਏਗਾ, ਜਿਹਨੂੰ ਸ਼ਬਦ ਕਹਿੰਦੇ ਨੇ। ਪਹਿਲਾਂ ਸਾਧ ਸੰਗਤ ਕਰੇਗਾ, ਇਹ ਸਾਰਾ ਉਹਦਾ ਹਿੱਸਾ ਹੈ। संगत विच आउना, गुरु ग्रंथ साहिब जी दे दरबार विच सेवा करनी, लंगर विच सेवा करनी, भांड्या की सेवा करनी, बाहर हथां नाल सेवा करनी, ये सारा पहला हिस्सा सिखी का। जदों इहदे नाल बंदा करदा रहेगा क्योंकि इहदे विच सारी तरह के शरीर आउंदे ने, अपने वर्गे वह भी जिहड़े तुरे भी नहीं, ते वह भी शरीर जिहड़े अध कु विच पहुँच गए, ते वह भी जिहड़े बिल्कुल नेड़े चले गए ने, तां सहजे सहजे इस सरूप दे विचों बंदे दा दूजे रूप नाल संबंध जुड़ जाएगा, जिन्हों कहिंदे सतगुर विच आप रखिया नूं, जिन्हों शब्द कहिंदे ने, शब्द दे नाल संबंध बनना शुरू हो जाएगा। ते जदों फिर बंदा शब्द की कमाई करेगा, शब्द की कमाई करदिया 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 सहजे सहजे ओदी जिहड़ी सुरत है इस शरीर रूपी खूह विचों उच्ची उठनी शुरू हो जाएगी, उचाई इस नूं कहिंदे ने, उच्चे थां ते जाणी शुरू हो जाएगी, जिन्हों गुरु साहब ने कहा वड्डा साहिब उच्चा थाऊं। इत्थे उचाई दे अर्थ कोई बाहरले जिहड़े मिणन दे तरीके वह नहीं कि 20 फुट उच्चा है जां 40 फुट उच्चा है जां 1 किलोमीटर उचाई ते उहदा निवास। इत्थे उचाई दे अर्थ ने जिवें आपां कहिंदे आ फलाणे मनुख दा जीवन ते बिल्कुल डिग पिया है, गर्क हो गया, नीवा हो गया। इत्थे उचाई दे अर्थ ने कि जदों कोई इस ढंग नाल पहला करेगा साध संगत, फिर जपेगा उहदा नाम, बाणी पढ़ेगा, नितनेम करेगा, गुरु कोल प्यार नाल आएगा, तां उस बंदे दी जिहड़ी ध्यान दी जिहड़ी सुरत है ना, उह सहजे सहजे शरीर तों उच्ची उठदी जाएगी, शरीर तो पार निकल जाएगी। इत्थे गुरु साहब ने कहा कि सुनिया दुख पाप का नाश, हुण जिन्ने दुख ने ना, जिन्नियां चिंतावां ने साडे जीवन दियां, सारियां दियां समस्यावां ने, कोई नहीं बचिया दे तों, ये मत सोचना भी समस्या सिर्फ मेरे कोल है, इहदे तों खाली कोई नहीं, क्योंकि जिहड़ा शरीर धारी है समस्या उहनूं आउणी आउणी है, ते अज नहीं आई। जे बाणी पढ़ के वेखो ते बाबा फरीद जी कहिंदे ने मैं जाणिया दुख मुझ को, दुख सबाया जग, उच्चे चढ़ के देखिया ता घर घर एह अग, दुख इस भूमि दी एक खानदानी प्रक्रिया है, इत्थे उन्हें आउणा ही आउणा है, जिथे असी रह रहे हैं ना जिहड़े देश दे विच, इत्थे एक खानदानी तौर ते दुख है, उन्हें नाल साडे रहना है। ते दुख पाप का नाश किन्हां दा होया, जिन्हां ने शब्द नाल सुरत जोड़ी ते इस देह विचों सुरत उची उठन लग पई, तां जदों इत्थों निकल गए, जिवें आपां वेखो इत्थे हुण निवास कर रहे हां, इत्थे रह के हुण इन्नी लू चलदी है, गर्मी है, असी कहीए भी इत्थे ठंड आउणी चाहीदी, इत्थे बर्फ पैणी चाहीदी, नहीं, क्योंकि इथों का माहौल ही गर्मी वाला है, इथों का सारा ब्रह्मांड ही तपया होया, किनू किनू ठंडा करोगे, इथे नहीं ठंड आ सकती। हाँ, जे छोटा जिहा साधन बन जाए, जिवें असी बनाए ने छोटे छोटे कमरे ने, हाल ने, जिन्हां विच असी गर्मी नू हटाउण दा साधन कर लिया, उहदे विच असी वातावरण बना लिया कि उत्थे गर्मी अंदर इंटर नहीं करदी, प्रभाव नहीं पाउंदी, बाहर है, इहदे आले दुआले गर्मी है सारी, अंदर नहीं है। तां सतगुरु ने दस्या कि दुख जिहड़ा है इहदे हटाउण दे दो ही तरीके ने, जां ते तूं चौवां पासे ही सुख वेखणा, फिर ते इक तरीका है वी 1-2-3 महीने वास्ते जिन्ना चिर गर्मी है भाई इत्थों शिमले चला जा, मसूरी चला जा, जां हेमकुट साहब चला जा, उत्थे बर्फ है, तां उत्थे जाया गर्मी अपने आप इत्थे रह जाएगी। ते जदों दुख दी गल चलदी है, सतगुरां ने एक यह भी तरीका दस्या, कहन लगे शब्द द्वारा अपनी सुरत नूं शरीर तों उच्चा कढ लै, इहदे विच तां दुख जरूर ने, इहदे विच तां मौसम है दुखां दा, इहनूं कहिंदे कि इह शरीर जिहड़ा है ਇਹ ਤਾਂ ਦੁੱਖਾਂ ਦਾ ਇੱਕ ਮੌਸਮ ਹੈ, ਇੱਥੇ ਕੁਦਰਤੀ ਤੌਰ 'ਤੇ ਦੁੱਖ ਰਹਿੰਦੇ ਨੇ, ਕਦੀ ਕਿਤੇ ਦਰਦ ਹੈ, ਕਦੀ ਆਲਸ ਹੈ, ਕਦੀ ਚਿੰਤਾ ਹੈ, ਕਦੀ ਕੌੜੇ ਫਿੱਕੇ ਬਚਨ ਨੇ, ਕਦੀ ਕਲ ਕਲੇਸ਼ ਹੈ, ਕਦੀ ਕੁਝ ਹੈ। ਤਾਂ ਤਰੀਕਾ ਇੱਕ ਇਹ ਹੈ ਭਾਈ ਕਿ ਤੂੰ ਸ਼ਬਦ ਨਾਲ ਜੁੜ, ਸ਼ਬਦ ਤੈਨੂੰ ਇਸ ਸਰੀਰ ਤੋਂ ਉੱਚਾ ਕਰ ਦੇਗਾ, ਵੱਖਰਾ ਕਰ ਦੇਗਾ, ਇਹਦੇ ਨਾਲ ਤੇਰਾ ਸੰਪਰਕ ਵੀ ਬਣਿਆ ਰਹੇਗਾ ਔਰ ਤੂੰ ਇਹਦੇ ਤੋਂ ਵੱਖਰਾ ਵੀ ਰਹੇਗਾ। ਜਦੋਂ ਤੂੰ ਇਸ ਦੇਹ ਨੂੰ ਤੋਂ ਥੋੜ੍ਹਾ ਜਿਹਾ ਉੱਚਾ ਉੱਠ ਗਿਆ, ਦੁੱਖ ਸਾਰੇ ਦੇਹ ਵਿੱਚ ਰਹਿ ਗਏ ਤੇ ਤੂੰ ਦੁੱਖਾਂ ਤੋਂ ਮੁਕਤ ਹੋ ਗਿਆ। ਤਰੀਕਾ ਹੀ ਇਹ ਹੈ, ਹੋਰ ਕੋਈ ਨਹੀਂ। ਜੇ ਅਸੀਂ ਇੱਥੇ ਰਹਿ ਕੇ ਦੁੱਖਾਂ ਨੂੰ ਮੁਕਾਉਣਾ ਚਾਹੁੰਦੇ, ਕਦੀ ਨਹੀਂ ਖਤਮ ਹੋਏ ਕਿਸੇ ਦੇ। ਇਤਿਹਾਸ ਪੜ੍ਹ ਕੇ ਵੇਖ ਲਓ, ਇਸ ਹਸਤੀ ਵਿੱਚ, ਇਸ ਵਜੂਦ ਵਿੱਚ ਵੀ ਅਸੀਂ ਰਹਿਣਾ ਚਾਹੁੰਦੇ ਹਾਂ ਵੀ ਸਾਡਾ ਜੀਵਨ ਵੀ ਦੇਹਧਾਰੀਆਂ ਵਾਲਾ ਪੂਰਾ ਰਸਾਂ ਕਸਾਂ ਨਾਲ ਭਰਿਆ ਹੋਵੇ, ਅਸੀਂ ਬਿਲਕੁਲ ਸਭ ਕੁਝ ਜਿਹਨੂੰ ਕਹਿ ਲਈਏ ਆਨੰਦ ਲੁੱਟਦੇ ਰਹੀਏ ਇੱਥੇ ਵੀ, ਤੇ ਦੁੱਖ ਵੀ ਮਿਟ ਜਾਣ। ਦੋਵੇਂ ਇਕੱਠੇ ਨਹੀਂ ਹੁੰਦੇ, ਦੋਵਾਂ ਦਾ ਆਪਣਾ ਆਪਣਾ। ਇਸ ਕਰਕੇ ਸਤਿਗੁਰੂ ਨੇ ਇੱਕ ਤਰੀਕਾ ਦੱਸਿਆ, ਕਹਿਣ ਲੱਗੇ ਉਹ ਉੱਚਾ ਹੈ, ਤੂੰ ਆਪਣੇ ਆਪ ਨੂੰ ਓਨਾ ਉੱਚਾ ਕਰਨਾ ਤੇ ਸ਼ਬਦ ਨਾਲ ਜੁੜ ਜਾ। ਜਦੋਂ ਤੇਰੀ ਉਚਾਈ ਵੱਧ ਜਾਏਗੀ ਅੰਦਰੋਂ, ਤਾਂ ਆਪਣੇ ਆਪ ਤੇਰੇ ਦੁੱਖ ਪਿੱਛੇ ਛੁੱਟ ਜਾਣਗੇ, ਦੁੱਖਾਂ ਦਾ ਨਾਸ਼ ਹੋ ਜਾਏਗਾ। ਇਹਨੂੰ ਕਹਿੰਦੇ ਨੇ ਗੁਰੂ ਕੇ ਸ਼ਬਦ ਨੂੰ ਜਾਂ ਤੇ ਆਪਣੇ ਅੰਦਰ ਧਾਰਨ ਕਰ ਲੈ, ਇੱਕੋ ਹੀ ਗੱਲ ਹੈ। ਤਾਂ ਉੱਚੇ ਉੱਪਰ ਉੱਚਾ ਨਾਉਂ, ਜਿਹੜਾ ਉੱਚਾ ਹੈ। ਤਾਂ ਜਿਹੜੇ ਤਿੰਨ ਵਿਸ਼ੇ ਆਪਾਂ ਲੈ ਰਹੇ ਸੀ, ਪਹਿਲਾ ਵਿਸ਼ਾ ਹੈ ਉਹਦੇ ਨਾਲ ਸੰਪਰਕ ਕਰਨ ਦਾ ਸਾਧ ਸੰਗਤ, ਦੂਸਰਾ ਹੈ ਗੁਰੂ ਕਾ ਸ਼ਬਦ, ਸਤਿਗੁਰ ਵਿੱਚ ਆਪ ਰੱਖੇ ਉਹਨੂੰ ਕਰ ਪ੍ਰਗਟ, ਆਖ ਸੁਣਾਇਆ, ਖੁੱਲੇ ਤੌਰ ਤੇ ਐਲਾਨੀਆਂ ਕਰ ਦਿੱਤਾ ਬਈ ਵਾਹਿਗੁਰੂ ਦਾ ਜਿਹੜਾ ਨਿਵਾਸ ਹੈ ਉਹ ਸਤਿਗੁਰੂ ਵਿੱਚ ਹੈ, ਸ਼ਬਦ ਦੇ ਅੰਦਰ ਹੈ। ਹੁਣ ਜਿਉਂ ਜਿਉਂ ਤੂੰ ਸ਼ਬਦ ਨੂੰ ਜਪੇਗਾ, ਸ਼ਬਦ ਨੂੰ ਆਪਣੇ ਅੰਦਰ ਚੱਖੇਗਾ, ਜਪਣਾ ਇਕੱਲਾ ਕਾਫੀ ਨਹੀਂ, ਜਿਉਂ ਜਿਉਂ ਉਹਨੂੰ ਆਪਣੇ ਅੰਦਰ ਉਹਦਾ ਰਸ ਲਵੇਂਗਾ, ਉਹਨੂੰ ਚੱਖੇਗਾ, ਉਹਨੂੰ ਸੁਰਤ ਨਾਲ ਇੱਕਮਿਕ ਕਰ ਲਏਗਾ, ਤਿਉਂ ਤਿਉਂ ਉਹਦੇ ਦਰਵਾਜ਼ੇ ਖੁੱਲ੍ਹਦੇ ਜਾਣਗੇ। ਜਦੋਂ ਕਬੀਰ ਜੀ ਨੇ ਕਿਹਾ ਕਿ ਦਰਮਾਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੇਜੈ ਖੋਲ ਕਿਵਾੜ, ਤੇ ਉਹ ਕਿਵਾੜ ਕਿਸੇ ਗੁਰਦੁਆਰੇ ਮੰਦਿਰ ਦਾ ਨਹੀਂ ਸੀ, ਉਹ ਕਿਵਾੜ ਸ਼ਬਦ ਦਾ ਸੀ। ਕਿ ਜਦੋਂ ਕਬੀਰ ਸਾਹਿਬ ਜਪਦੇ ਗਏ ਤੇ ਸ਼ਬਦ ਖੁੱਲਣ ਲੱਗ ਪਿਆ, ਸ਼ਬਦ ਦੇ ਦਰਵਾਜ਼ੇ ਖੁੱਲਦੇ ਗਏ, ਉਹਦੇ ਵਿੱਚ ਹੀ ਸਾਰਾ ਕੁਝ, ਕਿਉਂਕਿ ਸਤਿਗੁਰ ਵਿੱਚ ਆਪ ਰੱਖੇ ਉਹਨੂੰ, ਹੋਰ ਬਾਹਰ ਕੁਝ ਵੀ ਨਹੀਂ ਹੈ। ਉਹ ਜਿਹੜੀ ਸ਼ਬਦ ਦੀ ਆਵਾਜ਼ ਹੈ, ਜਿਹੜੀ ਸ਼ਬਦ ਦੀ ਧੁਨ ਹੈ, ਜਿਹਨੂੰ ਅਸੀਂ ਜਪ ਰਹੇ ਹਾਂ, ਉਹਦੇ ਵਿੱਚ ਹੀ ਸਾਰੇ ਸੈਂਟਰ ਸ਼ੁਰੂ ਹੁੰਦੇ ਨੇ ਮਿਲਣ ਦੇ, ਜਿਹਨੂੰ ਗੁਰੂ ਸਾਹਿਬ ਨੇ ਕਹੇ ਨੇ, ਉਹਦੇ ਤੋਂ ਬਾਹਰ ਕੁਝ ਵੀ ਨਹੀਂ ਹੈ, ਬਾਕੀ ਜਿੰਨਾ ਚਿਰ ਮਰਜ਼ੀ ਭਟਕਦੇ ਰਹੋ। ਔਰ ਇੱਥੋਂ ਤੱਕ ਕਹਿ ਦਿੱਤਾ, ਕਹਿਣ ਲੱਗੇ ਸੁੱਖ ਵੀ ਇਸ ਤੋਂ ਬਿਨਾਂ ਹੋਰ ਕਿਤੇ ਨਹੀਂ, ਇਕੱਲੇ ਰੱਬ ਦੀ ਗੱਲ ਨਹੀਂ। ਇਸ ਕਰਕੇ ਕਈਆਂ ਨੇ ਤੇ ਜਿਹੜੇ ਇਸ ਰਾਹ ਤੇ ਤੁਰੇ ਨੇ, ਉਹਨਾਂ ਨੂੰ ਪਤਾ ਸੀ ਬੰਦੇ ਦੀ ਫਿਤਰਤ ਦਾ, ਕਿ ਬੰਦਾ ਰੱਬ ਨੂੰ ਨਹੀਂ ਚਾਹੁੰਦਾ, ਸੁੱਖ ਚਾਹੁੰਦਾ ਹੈ। ਸਾਡੇ ਮਨ ਦੀ ਲਾਲਸਾ ਦਾ ਭਗਤ ਜਨਾਂ ਨੂੰ ਪਤਾ ਸੀ, ਉਹਨਾਂ ਵੇਖ ਲਿਆ ਬਈ ਸੁੱਖ ਮੰਗਦਾ ਹੈ ਤੇ ਸੁੱਖ ਮਿਲਣਾ ਇਹਨੂੰ ਅਕਾਲ ਪੁਰਖ ਦੇ ਵਿੱਚੋਂ, ਨਾਮ ਦੇ ਵਿੱਚੋਂ ਚਾਹੁੰਦਾ ਸੁੱਖ ਹੈ। ਪਰ ਜਦੋਂ ਰੱਬ ਦੀ ਗੱਲ ਆਉਂਦੀ ਏ, ਉਦੋਂ ਇਹਨੂੰ ਨੀਂਦ ਆ ਜਾਂਦੀ ਹੈ। ਉਹ ਕਹਿੰਦਾ ਜੀ ਰੱਬ ਉਹ ਤੇ ਪੁਜਾਰੀਆਂ ਦਾ, ਸੰਖ ਵਜਾਉਣ ਵਾਲਿਆਂ ਦਾ ਮਿੱਤਰ ਹੈ, ਉਹ ਤੇ ਟੱਲੀਆਂ ਵਜਾਉਣ ਵਾਲਿਆਂ ਦਾ ਵਿਸ਼ਾ ਹੈ, ਉਹ ਨਹੀਂ, ਸਾਨੂੰ ਲੋੜ ਰੱਬ ਦੀ ਕਿਸੇ ਦੀ। ਉਹ ਇਸ ਬੰਦੇ ਨੂੰ ਸੱਚ ਜਾਣੋ, ਰੱਬ ਨੂੰ ਮੰਨਣਾ ਤੇ ਇੱਕ ਮਜਬੂਰੀ ਹੈ। ਤਾਂ ਉਹਨਾਂ ਲੋਕਾਂ ਨੇ ਬੰਦੇ ਦਾ ਮਨੋਵਿਗਿਆਨ ਪੜਿਆ ਬਈ ਇਹ ਸੁੱਖ ਚਾਹੁੰਦੇ ਨੇ, ਰੱਬ ਨਹੀਂ ਚਾਹੁੰਦੇ, ਤਾਂ ਉਹਨਾਂ ਨੇ ਰੱਬ ਨੂੰ ਵਿੱਚੋਂ ਕੱਢ ਹੀ ਦਿੱਤਾ। ਕਹਿਣ ਲੱਗੇ ਸੁੱਖ ਹੈ ਪਰਮਾਤਮਾ ਦਾ ਨਾਮ, ਉਹਨਾਂ ਨੇ ਵਿੱਚੋਂ ਲਫ਼ਜ਼ ਪਾਸੇ ਕਰ ਦਿੱਤੇ, ਕਿਉਂਕਿ ਬੰਦਾ ਅਕਸਰ ਘਬਰਾਇਆ ਹੀ ਹੋਇਆ ਰੱਬ ਤੋਂ, ਗੁਰੂ ਤੋਂ। ਇਹ ਇੱਕ ਸੱਚਾਈ ਹੈ, ਗੁਰੂ ਅੱਗੇ ਝੁਕਣਾ, ਰੱਬ ਅੱਗੇ ਝੁਕਣਾ ਤੇ ਬੰਦੇ ਦੀ ਕੋਈ ਨਾ ਕੋਈ ਮਜਬੂਰੀ ਹੋ ਸਕਦੀ ਹੈ, ਪ੍ਰੇਮ ਤੇ ਥੋੜੇ ਲੋਕਾਂ ਨੂੰ ਹੈ। ਤਾਂ ਫਿਰ ਉਹਨਾਂ ਨੇ ਨਾਂ ਬਦਲ ਦਿੱਤਾ, ਉਹਨਾਂ ਨੂੰ ਪਤਾ ਸੀ ਵੀ ਇਹ ਸੁੱਖ ਜਿਹੜਾ ਲਫ਼ਜ਼ ਹੈ ਉਹਦੇ ਪਿੱਛੇ ਤੇ ਕਮਲਾ ਹੋ ਕੇ ਭੱਜਦਾ ਹੈ, ਇਹਨੂੰ ਕਹਿ ਦਿਓ ਫਲਾਣੇ ਥਾਂ ਤੇ ਜਾਓ ਸੁਖੀ ਹੋ ਜਾਓਗੇ, ਇਹਨੂੰ ਕਹਿ ਦਿਓ ਵੀ ਇਸ ਚਿੱਕੜ ਵਿੱਚ ਲੇਟੋ ਸੁਖੀ ਹੋ ਜਾਓਗੇ, ਲੇਟਣ ਲਈ ਤਿਆਰ ਹੈ, ਭਾਵੇਂ ਇਹਨੂੰ ਪਤਾ ਵੀ ਚਿੱਕੜ ਵਿੱਚ ਲੇਟਿਆਂ ਤੇ ਦੁਖੀ ਮਿਲਣਾ ਹੈ। ਮਸਲਾ ਇਹਦਾ ਸੁੱਖ ਦਾ ਹੈ, ਚਾਹੁੰਦਾ ਸੁੱਖ ਹੈ, ਤੇ ਤਾਂ ਗੁਰੂ ਸਾਹਿਬ ਨੇ ਬਚਨ ਕੀਤਾ ਸੀ, ਕਹਿਣ ਲੱਗੇ ਸੁਖ ਨਾਮ ਤੋਂ ਬਿਨਾਂ ਕਿਤੇ ਨਹੀਂ। ਤੇ ਜਦੋਂ ਨਾਮ ਦੀ ਗੱਲ ਆਉਂਦੀ ਏ ਫਿਰ ਉਹ ਹੀ ਇਹਦੇ ਅੰਦਰ ਵਿਚਾਰ ਚੱਲਣ ਲੱਗ ਪੈਂਦੇ, ਨਾਮ ਤੇ ਦੋ ਚਾਰ ਅਸੀਂ ਸੰਤ ਰੱਖੇ ਉਹ ਹੀ ਜਪਣਗੇ, ਅਸੀਂ ਤੇ ਜਾਣਾ ਜੀ ਸਿਰ ਤੇ ਹੱਥ ਰੱਖੋ ਬਸ ਸਾਰੇ ਦੁੱਖ ਸਾਡੇ ਖਤਮ ਕਰ ਦਿਓ, ਤੁਹਾਨੂੰ ਜੋ ਬਿਠਾਇਆ ਇਸ ਥਾਂ ਤੇ ਤੁਸੀਂ ਕਾਹਦੇ ਵਾਸਤੇ। ਲੋਕ ਕਹਿੰਦੇ ਵੀ ਨੇ, ਕਹਿੰਦੇ ਸੰਤ ਕਾਹਦੇ ਹੋਏ ਜੇ ਦੁੱਖ ਨਾ ਹਟਾਉਣ ਤੇ। ਸੰਤ ਸੰਸਾਰ ਨੇ ਇਸ ਵਾਸਤੇ ਬਣਾਏ ਨੇ ਕਿ ਅਸੀਂ ਕਰੀਏ ਪਾਪ ਤੇ ਤੁਸੀਂ ਕਰੋ ਭਗਤੀ ਸਾਰੀ ਰਾਤ, ਅਸੀਂ ਆਵਾਂਗੇ ਤੁਹਾਡੇ ਕੋਲ, ਸਿਰ ਤੇ ਰੱਖੋ ਹੱਥ, ਰਾਤ ਵਾਲੇ ਕੱਲ ਵਾਲੇ ਝੂਠ ਕੱਟ ਦਿਓ, ਅੱਜ ਫਿਰ ਕਰਾਂਗੇ ਕੱਲ ਨੂੰ ਫਿਰ ਆਵਾਂਗੇ, ਇੱਥੇ ਤੁਹਾਨੂੰ ਸਾਰਾ ਕੁਝ ਮਿਲ ਜਾਏਗਾ ਖਾਣ ਪੀਣ ਲਈ। ਪਰ ਇਹ ਵਿਸ਼ਾ ਗਲਤ ਸੀ ਬਿਲਕੁਲ, ਉਹ ਇਸ ਵਾਸਤੇ ਹੈ ਹੀ ਨਹੀਂ ਸਨ, ਉਹ ਤੇ ਬੈਠੇ ਸਨ, ਉਹ ਰੱਬ ਨੇ ਬਿਠਾਏ ਸਨ ਕਿ ਇਹਨਾਂ ਨੂੰ ਮਿਲ ਕੇ ਰੱਬ ਚੇਤੇ ਆਵੇ, ਨਾਮ ਚੇਤਾ ਆਵੇ, ਬਸ ਹੋਰ ਕੋਈ ਵਿਸ਼ਾ ਨਹੀਂ ਸੀ। ਉਹ ਇਸ ਵਾਸਤੇ ਸਨ ਕਿ ਤੁਸੀਂ ਮਿਲੋ ਤੇ ਰੱਬ ਚੇਤੇ ਆਵੇ, ਪਰ ਰੱਬ ਦੀ ਤਾਂ ਉੱਥੇ ਗੱਲ ਹੀ ਕੋਈ ਨਹੀਂ ਹੈ। ਵੱਡੇ ਵੱਡੇ ਭੀੜਾਂ ਜਿੱਥੇ ਇਕੱਠੀਆਂ ਹੁੰਦੀਆਂ ਨੇ ਤੁਸੀਂ ਜਾ ਕੇ ਵੇਖ ਲਓ, ਉੱਥੇ ਕੋਈ ਰੱਬ ਦੀ ਗੱਲ ਨਹੀਂ, ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੀ ਗੱਲ ਨਹੀਂ ਹੁੰਦੀ। ਕਿਤੇ ਕਿਤੇ ਵਿਰਲੇ ਥਾਂ ਨੇ ਡੇਰੇ ਜਿਨ੍ਹਾਂ ਦੇ ਉੱਤੇ ਕਿਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਚੱਲਦੀ ਹੈ, ਕਿਤੇ ਕੋਈ ਗੱਲ ਹੁੰਦੀ ਨਹੀਂ, ਤੇ ਸਭ ਬਸ। ਤਾਂ ਆਦਮੀ ਨੇ ਸੁੱਖ ਦੀ ਮੰਗ ਕੀਤੀ ਤੇ ਭਗਤਾਂ ਨੇ ਵੇਖਿਆ ਵੀ ਬੜਾ ਲਾਲਚੀ ਹੈ, ਨਾਮ ਨਹੀਂ ਚਾਹੁੰਦਾ ਤੇ ਸੁੱਖ ਚਾਹੁੰਦਾ। ਗੁਰੂ ਸਾਹਿਬ ਨੇ ਤੇ ਇੱਕ ਥਾਂ ਤੇ ਕਹਿ ਵੀ ਦਿੱਤਾ, ਕਹਿਣ ਲੱਗੇ ਐਸਾ ਜੱਗ ਦੇਖਿਆ, ਜਵਾਰੀ ਬੜੇ ਆਉਂਦੇ ਸੀ ਉਹਨਾਂ ਕੋਲ, ਜਵਾਰੀ ਦਾ ਮਤਲਬ ਜੁਆ ਖੇਡਣ ਵਾਲਾ, ਐਸਾ ਜੱਗ ਦੇਖਿਆ ਜਵਾਰੀ, ਸਭ ਸੁੱਖ ਮੰਗੈ ਨਾਮ ਵਿਸਾਰੀ। ਨਾਮ ਦੇ ਨੇੜੇ ਨਹੀਂ ਆਉਣਾ ਚਾਹੁੰਦਾ, ਮੰਗਦਾ ਸੁੱਖ ਹੈ। ਇਹਨੂੰ ਕਹਿ ਦਈਏ ਵੀ ਨਾਲੇ ਤੇ ਰੋਈ ਜਾਂਦਾ ਵੀ ਹੱਥ ਸੜਦਾ ਜੀ ਹੱਥ, ਜਿਹਨੂੰ ਕਹਿ ਰਿਹਾ ਸੀ ਉਹਨੇ ਕਿਹਾ ਕੋਲਾ ਸੱਟ ਦੇ ਹੱਥ ਵਿੱਚੋਂ, ਕਹਿਣ ਲੱਗਾ ਕੋਲਾ ਨਹੀਂ ਸੁੱਟਣਾ, ਹੱਥ ਬਚਣਾ ਚਾਹੀਦਾ। ਕਹਾਣੀ ਇਹ ਹੈ ਬੰਦੇ ਦੀ, ਮੈਂ ਕੋਲਾ ਨਹੀਂ ਛੱਡਣਾ, ਹੱਥ ਬਦਲਦਾ ਰਹਿੰਦਾ ਇਸ ਹੱਥ ਤੋਂ ਦੂਜੇ ਤੇ ਥੋੜਾ ਜਿਹਾ ਸੜਨ ਤੋਂ ਬਚਣ ਵਾਸਤੇ, ਤਾਂ ਬਦਲ ਲੈਂਦਾ ਆਦਮੀ ਕਿ ਉਹ ਨਹੀਂ ਛੱਡਣਾ ਸੀ, ਹੱਥ ਬਦਲ ਲਵਾਂਗੇ ਤੇ ਹੱਥ ਬਚ ਜਾਣੇ ਚਾਹੀਦੇ। ਸਤਿਗੁਰੂ ਨੇ ਕਿਹਾ ਚਲੋ ਆਸ਼ੀਰਵਾਦ ਦੇ ਦੇਣਾ ਬਚ ਜਾਣਗੇ, ਬਚਦੇ ਪੁੱਛਦੇ ਕੋਈ ਨਹੀਂ, ਇਸ ਤਰ੍ਹਾਂ ਕੁਝ ਨਹੀਂ ਹੁੰਦਾ, ਇਸ ਤਰ੍ਹਾਂ ਇੱਕ ਦੋ ਦਿਨ ਹੁੰਦਾ। ਜਿਹੜੇ ਤੁਸੀਂ ਇਸ ਤਰ੍ਹਾਂ ਦੇ ਲੋਕ ਵਹਿੰਦੇ ਵੀ ਹੋ ਨਾ ਵੀ ਆਸ਼ੀਰਵਾਦ ਦੇ ਦਿੰਦੇ, ਉਹਨਾਂ ਦੀ ਮਜਬੂਰੀ ਹੈ, ਕਹਿੰਦੇ ਆਉਂਦੇ ਨੇ ਦਿਓ ਆਸ਼ੀਰਵਾਦ, ਇੱਕ ਦੋ ਦਿਨ ਸੁਖੀ ਹੋ ਜਾਣਗੇ, ਪਤਾ ਹੈ ਉਹਨਾਂ ਨੂੰ ਵੀ ਬਣਨਾ ਕੁਝ ਨਹੀਂ ਇਹਨਾਂ ਦਾ, ਨਾਮ ਤੋਂ ਬਿਨਾਂ ਸਵਾਲ ਹੱਲ ਨਹੀਂ ਹੋਣਾ। ਜਿੰਨਾ ਚਿਰ ਬੰਦਾ ਉਹਨੂੰ ਆਪਣੇ ਜੀਵਨ ਦੇ ਅੰਦਰ ਨਹੀਂ ਉਤਾਰਦਾ, ਆਪ ਨਹੀਂ ਕਰਦਾ, ਉਹਨਾਂ ਚਿਰ ਕੁਝ ਹੱਲ ਹੋ ਜਾਏ, ਵਕਤੀ ਤੌਰ ਤੇ ਮਨ ਦੀ ਤਸੱਲੀ ਹੋ ਸਕਦੀ ਹੈ। ਜਾਂ ਕੋਈ ਐਸੇ ਪੁਰਸ਼ ਇਸ ਧਰਤੀ ਤੇ ਕਦੀ ਕਦੀ ਆਉਂਦੇ ਨੇ ਵਿਚਾਰੇ ਕੁਰਬਾਨੀ ਵਾਲੇ ਬਹੁਤੇ, ਜਿਹੜੇ ਜਪਣ ਆਪ ਤੇ ਵੰਡ ਦੂਜਿਆਂ ਨੂੰ ਦੇਣ, ਉਹਨਾਂ ਨੂੰ ਬਹੁਤਾ ਤਰਸ ਆ ਜਾਂਦਾ, ਉਹ ਇੱਕ ਦੋ ਦਿਨ ਸਹਾਰਾ ਕਰ ਦਿੰਦੇ ਨੇ, ਚਲੋ ਬਈ ਕਿਤੇ ਸਮਝ ਜਾਣਗੇ, ਕਿਤੇ ਸਿੱਧੇ ਰਾਹ ਤੇ ਆ ਜਾਣਗੇ, ਇਸ ਕਰਕੇ ਉਹ ਉਪਰਾਲਾ ਜਿਹਾ ਕਰਦੇ ਨੇ। ਥੋੜਾ ਜਿਹਾ ਕਰਨਾ ਬੰਦੇ ਨੂੰ ਆਪ ਹੀ ਪੈਂਦਾ ਹੈ, ਦੂਸਰਾ ਨਹੀਂ ਕਰ ਸਕਦਾ ਕੋਈ। ਤਾਂ ਜਿਹੜੀ ਬੇਨਤੀ ਕਰ ਰਿਹਾ ਸੀ, ਜਦੋਂ ਭਗਤ ਜਨਾਂ ਨੇ ਵੇਖਿਆ ਕਿ ਬੰਦਾ ਰੱਬ ਦੀ ਗੱਲ ਨਹੀਂ ਚਾਹੁੰਦਾ, ਸੁੱਖ ਚਾਹੁੰਦਾ ਹੈ, ਤਾਂ ਉਹਨਾਂ ਨੇ ਰੱਬ ਸ਼ਬਦ ਪਾਸੇ ਕਰਕੇ ਉਹਨੂੰ ਹੀ ਸੁੱਖ ਕਹਿ ਦਿੱਤਾ। ਕਹਿਣ ਲੱਗੇ ਸੁੱਖ ਹੈ ਤੇ ਨਾਮ ਵਿੱਚ ਹੈ, ਸੁੱਖ ਨਾ ਹੀ ਰਹੇ ਹਰ ਭਗਤ ਬਿਨਾਂ। ਇਹ ਜਿਹੜੀ ਪੰਕਤੀ ਇਹ ਗੱਲ ਦੱਸ ਰਹੀ ਹੈ ਕਿ ਨਾਮ ਜਿਹੜਾ ਇਕੱਲੇ ਭਗਤ ਜਨਾਂ ਵਾਸਤੇ, ਰੱਬ ਨੂੰ ਮਿਲਣ ਵਾਸਤੇ ਨਹੀਂ, ਨਾਮ ਦੀ ਸੰਸਾਰ ਵਿੱਚ ਸੁਖੀ ਰਹਿਣ ਵਾਸਤੇ ਵੀ ਜ਼ਰੂਰਤ ਹੈ। ਵੈਸੇ ਸਾਡੇ ਸਮਾਜ ਵਿੱਚ ਬੜੇ ਸਮੇਂ ਤੋਂ ਇਹ ਪ੍ਰਚਾਰ ਅੱਜ ਤੇ ਕੀਤੇ ਜਾ ਰਿਹਾ ਬਹੁਤਾ, ਕਿ ਜਿਹੜੇ ਬਹੁਤੇ ਭਗਤੀ ਕਰਨ ਵਾਲੇ ਨੇ ਉਹ ਤੇ ਸੰਸਾਰ ਤੋਂ ਕੱਟ ਦਿੱਤੇ ਜਾਣ ਪਾਸੇ, ਸੰਨਿਆਸੀ ਨੇ, ਉਹਨਾਂ ਦੀ ਇੱਥੇ ਸੰਸਾਰ ਵਿੱਚ ਲੋੜ ਨਹੀਂ। ਉਹਨਾਂ ਨੂੰ ਲੋਕ ਵੇਖਣਾ ਵੀ ਇਸ ਤਰ੍ਹਾਂ ਦੇ ਚਾਹੁੰਦੇ ਵੀ ਤੁਸੀਂ ਇਸ ਤਰ੍ਹਾਂ ਤੁਰੋ, ਇਸ ਤਰ੍ਹਾਂ ਰੋਟੀ ਖਾਓ, ਜਿਵੇਂ ਕਿਤੇ ਆਕਾਸ਼ ਵਿੱਚੋਂ ਆਏ ਨੇ। ਤਾਂ ਦੂਜਾ ਜਿਹੜਾ ਤਬਕਾ ਹੈ ਬਹੁ ਗਿਣਤੀ ਵਿੱਚ, ਉਹ ਆਪ ਨਹੀਂ ਕਰਨਾ ਚਾਹੁੰਦਾ, ਉਹਨਾਂ ਦੇ ਹੱਥ ਫੜ ਫੜ ਕੇ ਆਪਣੇ ਸਿਰ ਤੇ ਧਰਾਉਂਦਾ ਹੈ। ਉਹ ਰੱਖ ਵੀ ਦਿੰਦੇ ਨੇ ਕਿਉਂਕਿ ਉਹਨਾਂ ਦੀ ਤੇ ਡਿਊਟੀ ਹੈ ਪਰ ਉਪਕਾਰ ਕਰਨਾ, ਪਰ ਨਾਲ ਇਹ ਵੀ ਕਹਿ ਦਿੰਦੇ ਵੀ ਆਪ ਕਰੋਗੇ ਤੇ ਸਰੇਗਾ। ਤਾਂ ਜਿਹੜਾ ਦੂਸਰਾ ਤਬਕਾ ਹੈ ਜਿਹਦੇ ਵਿੱਚ ਅਸੀਂ ਆਉਂਦੇ ਹਾਂ, ਸਤਿਗੁਰੂ ਨੇ ਵੇਖਿਆ ਕਿ ਉਹਨਾਂ ਨੇ ਫਿਰ ਕਈ ਥਾਵਾਂ ਤੇ ਲਿਖ ਦਿੱਤਾ ਵੀ ਇਸ ਬੰਦੇ ਦੇ ਸਾਹਮਣੇ ਕੋਈ ਰੱਬ ਦੀ ਨਾਮ ਦੀ ਭਗਤੀ ਦੀ ਬੀਣ ਨਾ ਵਜਾਓ, ਇਹ ਭੱਜ ਜਾਂਦਾ ਉਸ ਗੱਲ ਨੂੰ ਸੁਣ ਕੇ। ਇਹਦੇ ਅੱਗੇ ਬੀਣ ਵਜਾਓ ਸੁੱਖ ਦੀ, ਤੈਨੂੰ ਮਿਲੇਗਾ ਸੁੱਖ। ਤਾਂ ਇਹ ਸ਼ਬਦ ਕਹੇ ਗੁਰੂ ਅਰਜਨ ਦੇਵ ਜੀ ਨੇ। ਇਸ ਮਨੋਵਿਗਿਆਨ ਦੀ ਬਹੁਤ ਵਰਤੋਂ ਕੀਤੀ ਹੈ। ਤੁਸੀਂ ਵੇਖੋ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚ ਬੜੇ ਸਖਤ ਤਰਕ ਆਉਂਦੇ ਨੇ, ਬੜਾ ਤੇਜ਼ ਬੋਲਿਆ ਗਿਆ, ਜਿਹਦੇ ਵਿੱਚ ਹਜ਼ੂਰ ਕਹਿੰਦੇ ਨੇ ਬੰਦੇ ਦਾ ਨਕਸ਼ਾ ਹੈ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ। ਤਾਂ ਜਦੋਂ ਉਹਨਾਂ ਨੇ ਬਾਣੀ ਪੜ੍ਹੀ, ਲੋਕਾਂ ਨੇ ਉਹਨੂੰ ਪੜ੍ਹਿਆ, ਤਾਂ ਗੁਰੂ ਅਰਜਨ ਦੇਵ ਜੀ ਦਾ ਸਮਾਂ ਆਇਆ, ਉਹਨਾਂ ਨੇ ਵੇਖਿਆ ਵੀ ਇਹ ਤੇ ਡਰਦੇ ਨੇ ਇਹਨਾਂ ਸ਼ਬਦਾਂ ਤੋਂ। ਅਜੇ ਵੀ ਸਾਡੇ ਵਿੱਚ ਰਿਵਾਜ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈ ਕੇ ਜੇ ਉਹ ਠੀਕ ਨਾ ਦਿਸੇ ਕਹਿੰਦੇ ਫਿਰ ਅਰਦਾਸ ਕਰਕੇ ਫਿਰ ਲਵੋ। ਉਹ ਜਿਹੜੇ ਸਖਤ ਸ਼ਬਦ ਨੇ ਬੰਦਾ ਪ੍ਰਵਾਨ ਨਹੀਂ ਕਰਦਾ। ਤਾਂ ਗੁਰੂ ਅਰਜਨ ਦੇਵ ਜੀ ਨੇ ਫਿਰ ਬੰਦੇ ਦੀ ਭਾਸ਼ਾ ਪੜ੍ਹੀ ਤੇ ਉਹਨਾਂ ਨੇ ਥੋੜ੍ਹਾ ਜਿਹਾ ਚੇਂਜ ਕੀਤਾ। ਬਾਣੀ ਉਹੀ ਸੀ, ਗੁਰੂ ਵੀ ਉਹੀ ਸੀ, ਉਚਾਰਨ ਕਰਨ ਵਾਲੇ ਵੀ ਉਹੀ ਗੁਰੂ ਨਾਨਕ ਦੇਵ ਜੀ ਪੰਜਵੇਂ ਰੂਪ ਵਿੱਚ, ਪਰ ਉਹਨਾਂ ਨੇ ਉਹਦਾ ਰੂਪ ਬਦਲ ਦਿੱਤਾ ਕਿ ਬੰਦੇ ਦੀ ਜਿਹੜੀ ਸਮੱਸਿਆ ਹੈ ਉਹਦੇ ਕੰਮ ਨੇ, ਇਹ ਮੇਰੇ ਕੰਮ ਚੱਲਣੇ ਚਾਹੀਦੇ ਨੇ, ਮੈਂ ਸੁਖੀ ਹੋਣਾ ਚਾਹੀਦਾ। ਪਰ ਪਤਾ ਸੀ ਗੁਰੂ ਅਰਜਨ ਦੇਵ ਜੀ ਨੂੰ ਇਹਦੇ ਕਾਰਜ ਤਾਂ ਰਾਸ ਆਉਣੇ ਨੇ, ਇਹਦਾ ਮਨ ਤਾਂ ਸੁਖੀ ਹੋਣਾ ਜੀਵਨ, ਜੇ ਇਹਦਾ ਮਨ ਨਾਮ ਵਿੱਚ ਟਿਕੇਗਾ, ਜੇ ਸਿੱਧਾ ਇਹਨੂੰ ਨਾਮ ਕਹਿੰਦੇ ਹਾਂ ਤਾਂ ਇਹਨੂੰ ਨੀਂਦ ਆ ਜਾਂਦੀ ਹੈ। ਫਿਰ ਉਹਨਾਂ ਨੇ ਇਹਦੀ ਭਾਸ਼ਾ ਪੜ੍ਹ ਕੇ ਸ਼ਬਦਾਂ ਦਾ ਤਰੀਕਾ ਬਦਲਿਆ। ਇਸ ਲਈ ਗੁਰੂ ਅਰਜਨ ਦੇਵ ਜੀ ਦੇ ਤੁਸੀਂ ਸ਼ਬਦ ਪੜ੍ਹੋ, ਉਹ ਕਹਿੰਦੇ ਨੇ ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਇੱਕ ਹੋਰ ਉਹਨਾਂ ਨੇ ਭਾਸ਼ਾ ਪੜ੍ਹੀ ਵੀ ਆਂਢੀਆਂ ਗੁਆਂਢੀਆਂ ਨੂੰ ਮਾਰਨਾ ਚਾਹੁੰਦਾ, ਮਾਰਨ ਦਾ ਮਤਲਬ ਮੇਰੇ ਤੋਂ ਥੱਲੇ ਰਹਿਣ। ਤਾਂ ਸ਼ਬਦ ਵਰਤੇ ਕਿ ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਉਹਨਾਂ ਨੂੰ ਪਤਾ ਸੀ ਵੀ ਜਦੋਂ ਇਹਨੇ ਪਹਿਲੀ ਵਾਰੀ ਦੋ ਚਾਰ ਦਿਨ ਸ਼ਬਦ ਪੜਿਆ ਤੇ ਦੁਸ਼ਟ ਦੂਤ ਦੇ ਅਰਥ ਇਹਨੇ ਆਪਣੇ ਨਾਲ ਦੇ ਘਰ ਵਾਲੀ ਕਰਨੇ ਨੇ ਵੀ ਇਹਨਾਂ ਨੂੰ ਕਿਹਾ ਜਾ ਰਿਹਾ। ਤਰੀਕਾ ਹੈ ਨਾ, ਗੁਰੂ ਦਾ ਮਤਲਬ ਹੈ ਵੈਦ ਤੇ ਤਰੀਕੇ ਨਾਲ, ਢੰਗ ਨਾਲ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਫਿਰ ਇਹਦੀ ਲਾਲਸਾ ਹੈ ਵੀ ਸਾਰੀ ਦੁਨੀਆ ਮੇਰੇ ਵੱਸ ਵਿੱਚ ਹੋ ਜਾਏ, ਹੋਰ ਕੁਝ ਨਾ ਹੋਵੇ ਤੇ ਪਤੀ ਤਾਂ ਹੋਵੇ, ਪਤੀ ਕਹਿੰਦਾ ਪਤਨੀ ਹੋਵੇ, ਭਰਾ ਵੱਸ ਵਿੱਚ ਹੋਣ। ਤਾਂ ਅੱਗੇ ਕਹਿ ਦਿੱਤਾ ਕਿ ਬਾਦਸ਼ਾਹ ਸ਼ਾਹ ਸਭ ਵੱਸ ਕਰ ਦੇਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਹੁਣ ਦੋਵੇਂ ਚੀਜ਼ਾਂ ਦੀ ਮਿਲਾਵਟ ਹੈ, ਇਹਦੇ ਵਿੱਚ ਵਿੱਚ ਗੁਪਤ ਤੌਰ ਤੇ ਨਾਮ ਦੀ ਗੱਲ ਕੀਤੀ ਜਾ ਰਹੀ ਹੈ। ਪਰ ਜਿਹੜਾ ਸੰਸਾਰੀ ਮਾਇੰਡ ਇਹਨੂੰ ਪੜ੍ਹਦਾ ਨਾ, ਉਹ ਅਰਥ ਇਹਦੇ ਆਪਣੇ ਸਿਰਫ ਸੰਸਾਰ ਵਾਲੇ ਕੱਢ ਰਿਹਾ। ਨਿਰਭਉ ਹੋਈ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ, ਸ਼ਰਨ ਪਰੇ ਪ੍ਰਭ ਅੰਤਰ ਜਾਮੀ, ਨਾਨਕ ਓਟ ਪਕਰੀ ਪ੍ਰਭ ਸਵਾਮੀ। ਇਹਦੇ ਅੰਦਰ ਬੰਦੇ ਦੇ ਮਨ ਦੀ ਭਾਸ਼ਾ ਵਿੱਚ ਵਿੱਚ ਬੋਲੀ ਗਈ ਹੈ, ਤੇਰੇ ਦੁਸ਼ਟ ਦੂਤ ਮਰ ਗਏ ਸਾਰੇ, ਸਤਿਗੁਰੂ ਨੇ ਤੇਰੇ ਕਾਰਜ ਵੀ ਸਵਾਰ ਦਿੱਤੇ, ਸਾਰੀ ਦੁਨੀਆ ਵੱਡੇ ਵੱਡੇ ਲੋਕ ਹੁਣ ਤੇਰੇ ਵੱਸ ਵਿੱਚ ਹੀ ਨੇ। ਇਹ ਤਿੰਨ ਜਿਹੜੀਆਂ ਗੱਲਾਂ ਨੇ, ਇਹ ਬੰਦੇ ਦੇ ਸੰਸਾਰੀ ਮਾਇੰਡ ਦੀ ਭਾਸ਼ਾ ਹੈ ਵਿੱਚ ਸ਼ਬਦ ਦੇ, ਤੇ ਜਿਹੜੀ ਬਾਕੀ ਦੀ ਸਾਰੀ ਹੈ ਉਹ ਸਾਰੀ ਉਸ ਦੇਸ਼ ਦੀ ਭਾਸ਼ਾ ਇਹਦੇ ਵਿੱਚ ਰਲਾਈ ਗਈ। ਉਹ ਕਿਹੜੀ ਹੈ? ਸ਼ਰਤ ਲਾ ਦਿੱਤੀ ਸੀ ਪਹਿਲਾਂ ਕਿ ਥਿਰ ਘਰ ਬੈਸੋ, ਕਿ ਅੱਗੇ ਜੋ ਕੁਝ ਮੈਂ ਕਹਿ ਰਿਹਾ ਵਾਂ ਉਹ ਤਾਂ ਵਾਪਰਨਾ ਜੇ ਤੂੰ ਪਹਿਲਾਂ ਥਿਰ ਘਰ ਵਿੱਚ ਬਹਿਗਾ। ਥਿਰ ਘਰ ਕਿਹੜਾ ਹੈ? ਤੁਸੀਂ ਸੁਣਿਆ ਕਦੀ ਕਿਸੇ ਸ਼ਹਿਰ ਦੇ ਵਿੱਚ? ਇੰਨੇ ਸ਼ਹਿਰ ਨੇ ਇੰਡੀਆ ਵਿੱਚ, ਬਾਹਰ ਫੋਰਨ ਹੈ, ਕਦੀ ਲੱਭ ਕੇ ਵੇਖਣਾ ਦੁਨੀਆ ਦੇ ਨਕਸ਼ੇ ਤੋਂ ਕਿਤੇ ਲਿਖਿਆ ਹੋਵੇ ਇਹ ਥਿਰ ਘਰ ਹੈ। ਤਾਂ ਗੁਰੂ ਅਰਜਨ ਦੇਵ ਜੀ ਨੇ ਇੱਕ ਬਚਨ ਕੀਤਾ ਕਿ ਤੇਰੇ ਦੁਸ਼ਟ ਤਾਂ ਮਰਨਗੇ ਦੁਸ਼ਮਣ, ਤੇਰੇ ਕਾਰਜ ਤਾਂ ਸਿੱਧ ਹੋਣਗੇ ਤੇ ਸਾਰੇ ਤੇਰੇ ਵੱਸ ਵਿੱਚ ਤਾਂ ਆਉਣਗੇ। ਪਹਿਲੀ ਸ਼ਰਤ ਹੈ ਤੂੰ ਥਿਰ ਘਰ ਵਿੱਚ ਬਹਿ। ਥਿਰ ਦਾ ਮਤਲਬ ਹੁੰਦਾ ਜਿਹੜਾ ਹਿੱਲੇ ਨਾ, ਜਿਵੇਂ ਕੋਈ ਚੀਜ਼ ਬੜੀ ਸਟਰੋਂਗ ਜਿਹੜੀ ਪਟੀਸ਼ਨ ਜਿਹੜੀ ਹੈ ਐਡੀ ਤਕੜੀ ਹੈ ਨਹੀਂ ਕਿ ਉਹਨੂੰ ਕੋਈ ਹਿਲਾ ਨਹੀਂ ਸਕਦਾ। ਗੁਰੂ ਸਾਹਿਬ ਨੇ ਕਿਹਾ ਇਹ ਚੀਜ਼ਾਂ ਤਾਂ ਵਾਪਰਨਗੀਆਂ, ਪਹਿਲਾਂ ਤੂੰ ਥਿਰ ਘਰ ਦੇ ਵਿੱਚ ਬਹਿ ਜਾ। ਥਿਰ ਕਿਹੜੀ ਚੀਜ਼ ਹੈ? ਥਿਰ ਦਾ ਅਰਥ ਰੁਕੀ ਹੋਈ। ਧਿਆਨ ਮਾਰ ਕੇ ਵੇਖ ਕਿਹੜੀ ਚੀਜ਼ ਰੁਕੀ ਇੱਥੇ, ਕੋਈ ਚੀਜ਼ ਰੁਕੀ ਨਹੀਂ ਹੋਈ। ਉਹਦੇ ਨਾਲ ਜੁੜ ਜਿਹੜੀ ਰੁਕੀ ਹੋਈ ਤੂੰ ਵੀ ਰੁਕ ਜਾਏਗਾ। ਵੇਖ ਸਰੀਰ ਵੀ ਕੋਈ ਨਹੀਂ ਰੁਕੇ, ਬੱਚਾ ਸੀ ਜਵਾਨ ਹੋ ਗਿਆ, ਜਵਾਨ ਸੀ ਬੁੱਢਾ ਹੋ ਗਿਆ, ਬੁੱਢਾ ਸੀ ਮਰ ਗਿਆ। ਪਹਿਲਾਂ ਰੁੱਖ ਛੋਟਾ ਸੀ, ਚਾਰ ਪੱਤੇ ਸਨ, ਉਹ ਵੀ ਨਹੀਂ ਰੁਕਿਆ। ਛੇ ਹੋ ਗਏ, ਅੱਠ, ਦਸ, ਵੀਹ, ਪੰਜਾਹ, ਸੌ, ਉਹ ਵੀ ਨਹੀਂ ਰੁਕਿਆ। ਉਹਦੇ ਨਾਲ ਜੁੜਨ ਦਾ ਵੀ ਕੋਈ ਫਾਇਦਾ ਨਹੀਂ। ਮਕਾਨ ਸੀ ਅੱਜ ਬਣਾਇਆ, ਅਗਲੇ ਸਾਲ ਪੁਰਾਣਾ ਹੋ ਗਿਆ, ਉਸ ਤੋਂ ਬਾਅਦ ਹੋਰ ਰੰਗ ਲੈ ਗਿਆ, ਇਹ ਵੀ ਰੁਕਿਆ ਹੋਇਆ ਨਹੀਂ। ਕੱਪੜਾ ਪਹਿਨਿਆ ਸੀ ਉਹ ਵੀ ਪੁਰਾਣਾ ਹੋ ਗਿਆ, ਉਹਦਾ ਵੀ ਰੰਗ ਉੱਡ ਗਿਆ, ਇਹ ਵੀ ਰੁਕਿਆ ਹੋਇਆ ਨਹੀਂ। ਸਰੀਰ ਸਨ ਜਿਹੜੇ ਸੰਬੰਧੀ ਸਨ ਉਹਨਾਂ ਦੇ ਵੀ ਰੰਗ ਬਦਲਦੇ ਜਾਂਦੇ ਨੇ, ਉਮਰ ਲੰਘਦੀ ਜਾਂਦੀ, ਕੁਝ ਵੀ ਇੱਥੇ ਰੁਕਿਆ ਹੋਇਆ ਨਹੀਂ। ਹਰ ਇੱਕ ਚੀਜ਼ ਚੱਲਦੀ ਜਾ ਰਹੀ ਹੈ। ਸਵੇਰੇ ਵਹਿੰਦੇ ਹਾਂ ਸੂਰਜ ਚੜ੍ਹਦਾ, ਉਹ ਵੀ ਨਹੀਂ ਰੁਕਦਾ, ਉਹ ਵੀ ਤੁਰਿਆ ਜਾਂਦਾ। ਚੰਦਰਮਾ ਵੀ ਜਾ ਰਿਹਾ ਹੈ, ਧਰਤੀ ਵੀ ਘੁੰਮਦੀ ਜਾ ਰਹੀ, ਇੱਥੇ ਰੁਕਿਆ ਹੀ ਕੁਝ ਨਹੀਂ। ਕੁਝ ਰੁਕਿਆ ਹੈ ਕਿ ਤੂੰ ਉਹਦੇ ਨਾਲ ਜੁੜੇ ਤੇ ਤੂੰ ਸਥਿਰ ਹੋ ਜਾਏ, ਉਹ ਰੁਕਿਆ ਤੇ ਸਿਰਫ ਇੱਕੋ ਨਾਮ ਰੁਕਿਆ ਹੋਇਆ, ਬਾਕੀ ਸਾਰਾ ਕੁਝ ਉਹਦੇ ਦੁਆਲੇ ਘੁੰਮੇ ਜਾ ਰਿਹਾ ਹੈ। ਤੇ ਤੂੰ ਜੇ ਰੁਕਣਾ ਤੇ ਉਹਦੇ ਨਾਲ ਜੁੜ, ਤੂੰ ਘੁੰਮਦੀਆਂ ਚੀਜ਼ਾਂ ਨਾਲ ਰੁਕਣਾ ਤੇ ਅਰਦਾਸ ਕਰਨਾ ਮੈਂ ਰੁਕ ਜਾਵਾਂ। ਚੀਜ਼ਾਂ ਉਹਨਾਂ ਨਾਲ ਸੰਬੰਧ ਹੈ ਜਿਹੜੀਆਂ ਤੁਰਦੀਆਂ ਨੇ, ਉਹ ਸਾਰੀਆਂ ਚੀਜ਼ਾਂ। ਤਾਂ ਹੀ ਭਗਤ ਜੀ ਨੇ ਬਚਨ ਕੀਤੇ ਕਿ ਜੇ ਕੋਈ ਬੰਦਾ ਚੱਲਦੀ ਹੋਈ ਹਨੇਰੀ ਦੇ ਅੰਦਰ ਕਿਸੇ ਪਰਬਤ ਦੀ ਓਟ ਵਿੱਚ ਬੈਠ ਜਾਏ, ਕੋਈ ਪੰਛੀ ਉਸ ਤੂਫਾਨ ਤੋਂ ਬਚਣ ਵਾਸਤੇ, ਉਹ ਨਹੀਂ ਉਸ ਤੂਫਾਨ ਦੇ ਨਾਲ ਹਿੱਲਦਾ। ਜੇ ਉਹ ਪੰਛੀ ਕਿਸੇ ਰੁੱਖ ਦੀ ਟਹਿਣੀ ਤੇ ਬੈਠ ਜਾਏ ਤਾਂ ਟਹਿਣੀ ਜਿਵੇਂ ਝੂਲਦੀ ਹੈ ਹਨੇਰੀ ਨਾਲ, ਨਾਲ ਉਹ ਵੀ ਝੂਲਦਾ, ਉਹਨੂੰ ਵੀ ਸੱਟਾਂ ਵੱਜਦੀਆਂ ਨੇ। ਤਾਂ ਉਹਨਾਂ ਨੇ ਕਿਹਾ ਹੈ ਅਕਾਲ ਪੁਰਖ ਵਾਹਿਗੁਰੂ, ਮੈਂ ਸਾਰੀ ਦੁਨੀਆਂ ਵੱਲ ਜਦੋਂ ਝਾਤੀ ਪਾਈ ਤੇ ਸਾਰੀ ਦੁਨੀਆਂ ਇਸ ਸਮੇਂ ਦੀ ਮਾਇਆ ਦੀ ਹਨੇਰੀ ਨਾਲ ਝੂਲ ਰਹੀ ਹੈ, ਇੱਕ ਦੂਜੇ ਨੂੰ ਵੱਜ ਰਹੀ ਹੈ, ਤਾਂ ਮੈਂ ਦੌੜ ਕੇ ਤੇਰੇ ਪਰਬਤ ਦੀ ਓਟ ਲੈ ਲਈ। ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਤੂੰ ਹਿੱਲਣਾ, ਨਾ ਹਮ ਗਿਰਤੇ ਨਾ ਅਸੀਂ ਡਿੱਗਣੇ। ਤਾਂ ਨਾ ਡਿੱਗਣ ਦੀ ਦਸ਼ਾ ਜਿਹੜੀ ਹੈ ਉਹ ਨਾ ਡਿੱਗਣ ਵਾਲੇ ਨਾਲ ਜੁੜਿਆ ਬਣਦੀ ਹੈ। ਜਿੱਥੇ ਚੀਜ਼ਾਂ ਡਿੱਗਦੀਆਂ ਨੇ ਉੱਥੇ ਕਦੀ ਕੋਈ ਖੜਾ ਨਹੀਂ ਹੋਇਆ, ਤਾਂ ਉਹ ਚੀਜ਼ ਇੱਕੋ ਹੈ ਸਿਰਫ। ਤਾਂ ਸਤਿਗੁਰੂ ਨੇ ਜਿਹੜਾ ਬਚਨ ਕੀਤਾ, ਕਹਿਣ ਲੱਗੇ ਨਾਮ ਹੀ ਇੱਕ ਸਥਿਰ ਚੀਜ਼ ਹੈ। ਜੇ ਤੂੰ ਥਿਰ ਘਰ ਬੈਸੋ ਹਰ ਜਨ ਪਿਆਰੇ, ਹੇ ਹਰੀ ਦੇ ਜਨ ਤੂੰ ਉਸ ਨਾਮ ਨਾਲ ਜੁੜ ਜਾ, ਤੇ ਜਦੋਂ ਤੂੰ ਸਥਿਰ ਹੋ ਜਾਏਗਾ ਉਹਦੇ ਤੋਂ ਬਾਅਦ ਫਿਰ ਤੈਨੂੰ ਆਪਣੇ ਤੇਰੇ ਕਾਰਜ ਸਤਿਗੁਰੂ ਨੂੰ ਸਵਾਰਨੇ ਹੀ ਪੈਣੇ ਨੇ, ਭਾਵੇਂ ਕੜਾ ਪ੍ਰਸ਼ਾਦ ਨਾ ਵੀ ਕਰਾਏਗਾ, ਕਰਨੇ ਹੀ ਪੈਣਗੇ, ਕਿਉਂਕਿ ਉਹ ਤੇਰੇ ਕੰਮ ਤੇਰੇ ਨਹੀਂ ਰਹਿਣੇ, ਉਹਦੇ ਕੰਮ ਹੋ ਜਾਣੇ ਨੇ, ਉਹ ਜ਼ਿੰਮੇਵਾਰੀ ਉਸ ਦੀ ਹੋ ਗਈ। ਤਾਂ ਉਸ ਵੇਲੇ ਫਿਰ ਜਦੋਂ ਕੋਈ ਥਿਰ ਘਰ ਬਹਿ ਜਾਂਦਾ ਹੈ, ਸ਼ਬਦ ਨਾਲ ਜੁੜ ਜਾਂਦਾ ਹੈ, ਤਾਂ ਸਤਿਗੁਰ ਤੁਮਰੇ ਕਾਜ ਸਵਾਰੇ। ਜਦੋਂ ਫਿਰ ਕੋਈ ਥਿਰ ਘਰ ਵਿੱਚ ਬਹਿੰਦਾ ਹੈ ਤੇ ਸ਼ਬਦ ਨਾਲ ਜੁੜਦਾ ਹੈ, ਤੇ ਫਿਰ ਇਸ ਪੰਕਤੀ ਦੀ ਸਮਝ ਆਉਂਦੀ ਕਿ ਦੁਸ਼ਟ ਦੂਤ ਪਰਮੇਸ਼ਰ ਮਾਰੇ, ਮੈਂ ਸਮਝਿਆ ਸੀ ਦੁਸ਼ਟ ਦੂਤ ਮੇਰੇ ਗੁਆਂਢੀ ਨੇ, ਪਰ ਨਹੀਂ, ਦੁਸ਼ਟ ਦੂਤ ਤੇ ਮੇਰਾ ਹੰਕਾਰ ਸੀ, ਮੇਰਾ ਦਵੈਤ ਸੀ, ਮੇਰੀ ਈਰਖਾ ਸੀ, ਉਹ ਇੱਥੇ ਬੈਠਿਆਂ ਮਿਟ ਗਈ, ਉਹ ਮਰ ਗਏ। ਇਸ ਲਈ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸਮਝ ਹੀ ਉਦੋਂ ਆਏਗੀ ਜਦੋਂ ਇਹਨੂੰ ਜੀਵਨ ਵਿੱਚ ਕਮਾਵਾਂਗੇ। ਅਰਥਾਂ ਨਾਲ ਇਹਦੀ ਸਮਝ ਨਹੀਂ ਆਉਂਦੀ, ਜਦੋਂ ਕਮਾਵਾਂਗੇ ਅਰਥ ਸਪਸ਼ਟ ਹੋ ਜਾਣਗੇ, ਕਿਉਂਕਿ ਸਾਹਮਣੇ ਵਾਪਰੇਗਾ, ਦੇਖ ਲਏਗਾ ਆਦਮੀ। ਕਬੀਰ ਜੀ ਨੇ ਉਦਾਹਰਣ ਦਿੱਤੀ ਹੈ, ਸਾਹਮਣੇ ਵੇਖੋ ਇੱਕ ਕਮਰਾ ਹੈ, ਉਹਦੇ ਵਿੱਚ ਹਨੇਰਾ ਹੈ, ਇੱਕ ਬੰਦਾ ਉਸ ਹਨੇਰੇ ਵਿੱਚੋਂ ਚੀਜ਼ਾਂ ਲੱਭਦਾ ਫਿਰਦਾ ਹੈ, ਕਾਗਜ਼ ਲੱਭਦਾ ਕੋਈ ਜ਼ਰੂਰੀ, ਹਨੇਰੇ ਵਿੱਚ ਹੱਥ ਮਾਰਦਾ, ਠੇਡੇ ਖਾਂਦਾ, ਡਿੱਗ ਪੈਂਦਾ, ਨਹੀਂ ਲੱਭਦਾ ਉੱਥੋਂ। ਬਾਹਰੋਂ ਇੱਕ ਬੰਦਾ ਉਹਨੂੰ ਬੋਲ ਕੇ ਦੱਸੀ ਜਾ ਰਿਹਾ, ਉਹ ਚਾਨਣ ਵਿੱਚੋਂ ਦੱਸਦਾ, ਨਕਸ਼ਾ ਹੈ ਉਹਦੇ ਕੋਲ ਅੰਦਰ ਦਾ, ਇੱਧਰ ਨੂੰ ਜਾ ਇੱਕ ਫੁੱਟ, ਦੋ ਫੁੱਟ ਇੱਧਰ ਮੁੜ, ਤਾਂ ਉਹ ਕਹਿੰਦਾ ਮੈਨੂੰ ਕੁਝ ਨਹੀਂ ਲੱਭ ਰਿਹਾ। ਚੋਟਾਂ ਵੱਜਦੀਆਂ ਨੇ ਪਈਆਂ। ਇਸ ਤਰ੍ਹਾਂ ਧਾਰਮਿਕ ਜਗਤ ਵਿੱਚ ਬੰਦੇ ਨੂੰ ਬਾਹਰੋਂ ਪੜ੍ਹ ਪੜ੍ਹ ਕੇ ਦੱਸਣ ਵਾਲੇ ਦੱਸੀ ਜਾ ਰਹੇ ਨੇ, ਇੱਧਰ ਮੁੜੋ, ਇੱਧਰ ਜਾਓ, ਇਸ ਵੇਲੇ ਉੱਠੋ, ਇਹ ਕਰੋ, ਉਹ ਉੱਥੇ ਤੁਰੇ ਫਿਰਦੇ ਨੇ, ਚਾਨਣ ਉੱਥੇ ਹੈ ਨਹੀਂ, ਮਿਲਦਾ ਉੱਥੇ ਹੈ ਕੁਝ ਨਹੀਂ। ਤਾਂ ਫਿਰ ਜੇ ਕੋਈ ਸਤਿਗੁਰੂ ਕਿਰਪਾ ਕਰੇ ਤੇ ਉਹ ਬਾਹਰੋਂ ਕੀ ਕਹਿੰਦਾ ਉਸ ਅੰਦਰ ਵਾਲੇ ਨੂੰ, ਉਹ ਕਹਿੰਦਾ ਤੂੰ ਕੱਲੀ ਕੱਲੀ ਚੀਜ਼ ਨਾ ਲੱਭ, ਐਵੇਂ ਨਾ ਠੇਡੇ ਖਾ, ਤੂੰ ਇੱਧਰ 2 ਫੁੱਟ ਜਾ, 4 ਫੁੱਟ ਇੱਧਰ ਨੂੰ ਮੁੜ, ਅੱਗੇ ਇੱਕ ਦੀਵਾਰ ਹੈ, ਉਸ ਦੀਵਾਰ ਦੇ ਨਾਲ ਸਵਿੱਚ ਲੱਗੇ ਹੋਏ ਨੇ, ਉੱਥੇ ਜਿਹੜਾ ਇੱਕ ਛੱਡ ਕੇ ਦੂਸਰਾ ਸਵਿੱਚ ਹੈ ਉੱਥੇ ਉਂਗਲ ਲਾ, ਉਹ ਲਾਈ ਜਾਂਦਾ ਹੈ। ਤਾਂ ਜਦੋਂ ਉਸ ਸਵਿੱਚ ਦੇ ਉੱਤੇ ਉਂਗਲ ਲੱਗਦੀ, ਉਹ ਕਹਿੰਦਾ ਦਬਾ ਦੇ ਇਸ ਨੂੰ, ਆਨ ਕਰ ਦੇ। ਬਸ ਦਬਾਉਣ ਦੀ ਦੇਰ ਬਲਬ ਜਗ ਪਿਆ, ਜਿਹੜੀਆਂ ਚੀਜ਼ਾਂ ਦੱਸਿਆ ਵੀ ਨਹੀਂ ਸਨ ਲੱਭਦੀਆਂ ਉਹ ਸਾਹਮਣੇ ਪਈਆਂ ਹੋਈਆਂ ਨੇ। ਹੁਣ ਨਹੀਂ ਪੁੱਛਣਾ ਪੈਂਦਾ ਕਿਹੜੀ ਚੀਜ਼ ਕਿੱਥੇ ਹੈ, ਬਸ ਉਹਦਾ ਜਿਹਦਾ ਸਵਿੱਚ ਜਿਹੜਾ ਹੈ ਆਨ ਹੋ ਗਿਆ ਨਾ ਅੰਦਰੋਂ, ਫਿਰ ਉਹਨੂੰ ਨਹੀਂ ਪੁੱਛਣਾ ਪੈਂਦਾ। ਇਹਨੂੰ ਕਹਿੰਦੇ ਵਿਵੇਕ ਬੁੱਧੀ ਦੀ ਲਾਈਟ ਜਗ ਪੈਣੀ। ਜਿਹਦੇ 'ਤੇ ਗੁਰੂ ਕਿਰਪਾ ਕਰੇ ਉਹ ਅੰਦਰ ਹੀ ਧਿਆਨ ਦਾ, ਜਿਹਨੂੰ ਦਸਵਾਂ ਦੁਆਰ ਵੀ ਗੁਰੂ ਸਾਹਿਬ ਨੇ ਕਿਹਾ, ਸੁਰਤ ਦਾ ਜਾਗਣਾ ਵੀ ਕਿਹਾ, ਬੜੇ ਲਫ਼ਜ਼ ਵਰਤੇ ਨੇ। ਗੁਰਮਤਿ ਦਸਵੇਂ ਦੁਆਰੇ ਨੂੰ ਕੋਈ ਬਹੁਤਾ ਵੱਡਾ ਨਾਂ ਨਹੀਂ ਦਿੰਦੀ, ਗੁਰਮਤਿ ਵਿੱਚ ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ ਹੈ, ਇਹ ਚੀਜ਼ਾਂ ਜਗ ਪੈਣ। ਤਾਂ ਭਗਤ ਜੀ ਨੇ ਕਿਹਾ, ਕਿਆ ਪੜ੍ਹੀਆ, ਕਿਆ ਗੁਣੀਆ, ਕਿਆ ਵੇਦ ਪੁਰਾਣਾ ਸੁਣੀਆ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚਾ ਬਾਰੰਬਾਰਾ। ਫਿਰ ਅੱਗੇ ਕਿਆ, ਅੰਧਿਆਰੇ ਦੀਪਕ ਚਾਹੀਏ, ਜਿਹੜਾ ਬੰਦਾ ਹਨੇਰੇ ਵਿੱਚ ਉਹਨੂੰ ਦੀਵਾ ਚਾਹੀਦਾ, ਉਹਨੂੰ ਸਿੱਖਿਆ ਨਹੀਂ ਚਾਹੀਦੀ, ਤਾਂ ਸਿੱਖਿਆ ਨਾਲੋਂ ਜ਼ਿਆਦਾ ਨਾਮ ਚਾਹੀਦਾ ਹੈ। ਅੰਧਿਆਰੇ ਦੀਪਕ ਚਾਹੀਏ, ਇੱਕ ਵਸਤ ਅਗੋਚਰ ਲਹੀਐ, ਵਸਤ ਅਗੋਚਰ ਪਾਈ, ਘੱਟ ਦੀਪਕ ਰਹਿਆ ਸਮਾਈ। ਇਸ ਤਰ੍ਹਾਂ ਸਤਿਗੁਰੂ ਨੇ ਅੱਜ ਜਿਹੜੇ ਬਚਨ ਕੀਤੇ ਕਿ ਤਿੰਨ ਟਿਕਾਣੇ, ਜਿਹੜਾ ਆਪਾਂ